ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸ੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ, ਅਮਰਦਾਸ ਗੁਰ ਹਿਰਦੈ ਨਿਤ ਧਿਆਵੋ ਜੀ, ਹਿਰਦੈ ਨਿਤ ਧਿਆਵੋ। ਸ੍ਰੀ ਗੁਰ ਰਾਮਦਾਸ ਗੁਣ ਗਾਵੋ, ਸ੍ਰੀ ਅਰਜਨ ਵਿਘਨਨ ਕੇ ਨਾਸਕ, ਵਿਘਨਨ ਕੇ ਨਾਸਕ। ਹਰ ਗੋਬਿੰਦ ਸੁਭ ਸੁਮਤ ਪ੍ਰਕਾਸ਼ਕ, ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਬਨਾਇ ਬਹੋਰੀ, ਤਿਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ੍ਰੀ ਗੁਰ ਗੋਬਿੰਦ ਸਿੰਘ ਵਿਸਾਲਾ, ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸਾ, ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ, ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ, ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਧਾਰ। ਏਕ ਓਂਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ, ਹਮ ਨਾ ਸਕਦ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਹਮ ਨਾ ਸਕਦ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਆਗੈ ਸਤਿਗੁਰ ਸ਼ੇਰ ਦਿਖਾਇਓ, ਹੋਏ ਸ਼ਰਮਿੰਦੇ ਸੇਸ ਕੰਧ ਲੁਕਾਇਓ, ਸਤਿਗੁਰ ਉਸੈ ਬਹੁਤ ਲਲਕਾਰਾ, ਆਓ ਹਮੇ ਤੁਮ ਕਰੈ ਦੁਇ ਬਾਰਾ, ਆਗੈ ਸਤਿਗੁਰ ਸ਼ੇਰ ਦਿਖਾਇਓ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦਿਆਲ ਭਗਤ ਵਛਲ, ਪਾਰ ਬ੍ਰਹਮ ਪੂਰਨ ਪਰਮੇਸ਼ਰ, ਗੁਰਦੇਵ ਗਹਿਰ ਗੰਭੀਰ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਦਸੇ ਗੁਰੂ ਸਾਹਿਬਾਨਾਂ ਦੀ ਆਤਮਿਕ ਜੋਤ, ਜਾਗਦੀ ਜੋਤ, ਚਵਰ ਛਤਰ ਤਖਤ ਦੇ ਮਾਲਕ, ਗੱਦੀ ਉੱਪਰ ਸੁਭਾਏ ਮਾਣ ਪ੍ਰਤੱਖ ਹਰ, ਜੁਗੋ ਜੁਗ ਅਟਲ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰ ਜੀ ਦੇ ਦਰਬਾਰ ਅੰਦਰ ਜੁੜ ਬੈਠੀ ਸਤਿਗੁਰ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਗੁਰੂ ਰੂਪ ਸਤ ਸੰਗਤ ਜੀਓ, ਆਪ ਜੀ ਵੱਡਿਆਂ ਹੀ ਭਾਗਾਂ ਵਾਲੇ ਹੋ, ਜੋ ਸਤਿਗੁਰੂ ਜੀ ਦੇ ਮਹਾਨ ਤੋਂ ਮਹਾਨ ਪਾਵਨ ਪਵਿੱਤਰ ਦਰਸ਼ਨ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਸਫਲ ਕਰ ਰਹੇ ਹੋ। ਸਤਿਗੁਰੂ ਜੀ ਦੇ ਬਚਨ ਹੁਕਮਨਾਮਿਆਂ ਰਾਹੀਂ ਆਪਾਂ ਰੋਜ਼ਾਨਾ ਹੀ ਸੁਣਦੇ ਹਾਂ, ਜੋ ਦਿਨ ਆਵੈ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ। ਇਹ ਆਪਾਂ ਹੁਣੇ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਹੁਕਮਨਾਮੇ ਸਰਵਣ ਕੀਤੇ ਹੈ। ਭਗਤ ਰਵਿਦਾਸ ਜੀ ਕਹਿੰਦੇ ਹੈ, ਭਾਈ ਇਹ ਜਿਹੜਾ ਦਿਨ ਇੱਕ ਵਾਰ ਚੜ੍ਹ ਗਿਆ, ਇਹ ਮੁੜ ਕੇ ਨਹੀਂ ਆਉਣਾ ਹੈ। ਜਿਹੜਾ ਦਿਨ ਜਦੋਂ ਸੂਰਜ ਸਿਰੇ ਹੋ ਗਿਆ ਨਾ, ਉਂਗਰ ਆਇਆ ਅਤੇ ਫਿਰ ਉਹ ਦਿਨ ਜਿਹੜਾ ਨਿਕਲ ਗਿਆ ਅਜਾਈ ਉਹ ਕਦੇ ਹੱਥ ਨਹੀਂ ਆਉਣਾ ਹੈ। ਇੱਥੋਂ ਸੰਸਾਰ ਤੋਂ ਸਭ ਨੇ ਤੁਰ ਜਾਣਾ ਹੈ ਅਤੇ ਇਹਦੇ ਵਿੱਚ ਭਲਾ ਇਹੀ ਹੈ ਕਿ ਗੁਰੂ ਦੇ ਦਰਸ਼ਨ ਕਰਕੇ ਅਤੇ ਗੁਰੂ ਦੀ ਸੰਗਤ ਕੀਤੀ ਜਾਵੇ। ਸਾਧ ਸੰਗਤ ਬਿਨ ਤਰਿਓ ਨਾ ਕੋਈ। ਅੱਜ ਤੱਕ ਕੋਈ ਘਰ ਬੈਠਾ ਨਹੀਂ ਤਰਿਆ ਹੈ, ਜਿਨ੍ਹਾਂ ਨੇ ਸੰਗਤ ਕੀਤੀ ਹੈ ਗੁਰੂ ਦੀ ਉਹੀਓ ਤਰੇ ਹਨ। ਉਹਨਾਂ ਦਾ ਹੀ ਸਮਾਂ ਵਾਹਿਗੁਰੂ ਨੇ ਆਪਣੇ ਦਰ ਘਰ ਅੰਦਰ ਲੇਖੇ ਲਾਇਆ ਹੈ। ਜਿਹੜੇ ਸਤਿਗੁਰ ਦੀ ਕਿਰਪਾ ਨਾਲ ਜਿਨ੍ਹਾਂ ਨੂੰ ਸੰਗਤ ਮਿਲਦੀ ਹੈ ਸਾਧ ਸੰਗਤ ਜੀ, ਉਹ ਵੱਡਿਆਂ ਭਾਗਾਂ ਵਾਲੇ ਹਨ। ਮਹਾਰਾਜ ਉਹਨਾਂ ਦੀ ਕਿਰਪਾ ਕਰਕੇ ਆਪਣਾ ਹਰੀ ਜਸ ਸਰਵਣ ਕਰਵਾ ਲੈਂਦੇ ਹਨ। ਸਾਧ ਸੰਗਤ ਜੀ, ਰੋਜ਼ਾਨਾ ਦੀ ਤਰ੍ਹਾਂ ਆਪਾਂ ਲੜੀਵਾਰ ਸ੍ਰੀ ਗੁਰਪੰਥ ਪ੍ਰਕਾਸ਼ ਦੀ ਕਥਾ ਸਰਵਣ ਕਰ ਰਹੇ ਹਾਂ, ਜਿਨ੍ਹਾਂ ਵਿੱਚ ਆਪ ਜੀ ਨੇ ਪ੍ਰਸੰਗ ਸਰਵਣ ਕੀਤੇ ਹਨ ਕਿ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਜੋ ਚੋਜੀ ਪ੍ਰੀਤਮ ਬਾਜਾਂ ਵਾਲੇ ਫੌਜਾਂ ਵਾਲੇ ਸਰਬੰਸ ਦਾਨੀ ਅੰਮ੍ਰਿਤ ਕੇ ਦਾਤੇ, ਜਿਨ੍ਹਾਂ ਦੇ ਨਾਮ ਬੜੇ ਲਏ ਜਾਂਦੇ ਹਨ, ਉਹ ਸੱਚੇ ਪਾਤਸ਼ਾਹ ਜੀ ਨੇ ਚਾਲੇ ਮਾਰੇ ਹਨ ਅਨੰਦਪੁਰ ਸਾਹਿਬ ਤੋਂ ਜਦੋਂ, ਨਾਲ ਅਨੰਦਪੁਰ ਸਾਹਿਬ ਦੇ ਵਾਸੀ ਅਤੇ ਇਸੇ ਤਰ੍ਹਾਂ ਗੁਰੂ ਦਾ ਖਾਲਸਾ ਗੁਰੂ ਕਾ ਸਭ ਪਰਿਵਾਰ ਹੈ ਨਾਲ, ਜਦੋਂ ਨਿਕਲੇ ਹੈ ਅਨੰਦਪੁਰ ਸਾਹਿਬ ਤੋਂ ਇਹ ਪਹਾੜੀ ਲੋਕ, ਬਾਈ ਧਾਰ ਦੇ ਰਾਜੇ ਇਹਨਾਂ ਨੇ ਆਪਣੀਆਂ ਸਹੁਆਂ ਸੂਹਾਂ ਸਭ ਭੁਲਾ ਕੇ ਅਤੇ ਚੜ੍ਹਾਈ ਕਰ ਦਿੱਤੀ ਹੈ। ਸਿੰਘਾਂ ਨੇ ਅੱਗੋਂ ਟਾਕਰਾ ਕੀਤਾ, ਇਹਨਾਂ ਨੂੰ ਪਿਛਾਂਹ ਵੱਲ ਨੂੰ ਮੋੜਿਆ। ਸਾਡਾ ਰੋਪੜ ਦਾ ਰਸਤਾ ਹੈ, ਇਸ ਰਸਤੇ 'ਤੇ ਸਤਿਗੁਰੂ ਜੀ ਪਏ ਹਨ ਅਤੇ ਚੱਲਦੇ ਚੱਲਦੇ ਭਰਤਗੜ੍ਹ ਲੰਘ ਕੇ ਜਦੋਂ ਆਏ ਹੈ ਸਰਸਾ ਨਦੀ 'ਤੇ, ਵਾਹਿਗੁਰੂ ਦਾ ਐਸਾ ਕਹਿਰ ਵਰਸਿਆ ਵੀ ਮੀਂਹ ਬਹੁਤ ਪੈ ਰਿਹਾ ਹੈ, ਠੰਡ ਵੀ ਬਹੁਤ ਹੈ ਅਤੇ ਉੱਧਰੋਂ ਪਾਣੀ ਬਹੁਤ ਚੜ੍ਹ ਗਿਆ ਅਤੇ ਪਿੱਛੇ ਫੌਜਾਂ ਚੜ੍ਹੀਆਂ ਆ ਰਹੀਆਂ ਹਨ ਦੁਸ਼ਟਾਂ ਦੀਆਂ, ਅਤੇ ਜਿਹੜੇ ਬਹੁਤੇ ਸਨ ਅਨੰਦਪੁਰ ਸਾਹਿਬ ਦੇ ਵਸਣ ਵਾਲੇ ਗੁਰੂ ਜੀ ਨਾਲ ਹੀ ਚੱਲ ਰਹੇ ਸਨ, ਉਹਨਾਂ ਵਿਚਾਰਿਆਂ ਨੂੰ ਕੋਈ ਧੀਰਜ ਨਾ ਹੋਈ। ਜਿੱਧਰ ਕਿਸੇ ਦਾ ਮੂੰਹ, ਜਿੱਧਰ ਕਿਸੇ ਦਾ ਮੁੱਖ, ਉੱਧਰ ਹੀ ਤੁਰ ਪਿਆ। ਬਹੁਤਿਆਂ ਨੇ ਸਰਸਾ ਨਦੀ ਵਿੱਚ ਛਾਲ ਮਾਰੀਆਂ, ਜਿਹਦੇ ਕਰਕੇ ਬਹੁਤੇ ਰੁੜ ਗਏ। ਸਤਿਗੁਰੂ ਜੀ ਦੇ ਪਰਿਵਾਰ ਦਾ ਵਿਛੋੜਾ ਇੱਥੇ ਸਰਸਾ ਨਦੀ 'ਤੇ ਪਿਆ ਸੀ। ਅੱਜ ਉੱਥੇ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਜਿਹੜਾ ਸੁਭਾਏ ਮਾਣ ਹੈ। ਚੱਲਦੇ ਚੱਲਦੇ ਮਹਾਰਾਜ ਜੀ ਰੋਪੜ ਵਿੱਚ ਜਦੋਂ ਗਏ ਹੈ, ਸੋਚਿਆ ਵੀ ਪਠਾਨ ਗੁਰੂ ਘਰ ਦੇ ਨੌਕਰ ਰਹੇ ਹੈ, ਅਸੀਂ ਬੜਾ ਇਹਨਾਂ ਦਾ ਸਤਿਕਾਰ ਮਾਣ ਕਰਦੇ ਰਹੇ ਹਾਂ, ਚਲੋ ਇਹਨਾਂ ਕੋਲ ਹੀ ਟਿਕਾਣਾ ਕਰ ਲਈਏ ਅਤੇ ਟਿਕਾਣਾ ਕਰਕੇ ਇਹਨਾਂ ਦੀ ਹਵੇਲੀ ਵਿੱਚ ਅਤੇ ਦੁਸ਼ਮਣਾਂ ਨੂੰ ਮੋੜਾਂਗੇ ਇੱਥੋਂ ਜੰਗ ਕਰਕੇ। ਇਹਨਾਂ ਪਠਾਣਾ ਨੇ ਕੀ ਕਰਤੂਤ ਕੀਤੀ, ਗੁਰੂ ਜੀ ਦੇ ਕੀਤੇ ਨੂੰ ਸਭ ਭੁਲਾ ਕੇ ਅਤੇ ਇਹਨਾਂ ਹਵੇਲੀ ਦੇ ਦਰਵਾਜ਼ੇ ਬੰਦ ਕਰ ਲਏ ਹਨ। ਗੁਰਬਾਣੀ ਦਾ ਫਰਮਾਨ ਹੈ, ਕੀਤਾ ਨਾ ਜਾਤਾ ਹਰਾਮ ਖੋਰ, ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਹੋ ਕਿਆ ਮੋਹ ਦੇਸਾਂ ਦੁਸ਼ਟ ਚੋਰ। ਇਹ ਜਿਹੜਾ ਕੀਤਾ ਨਾ ਜਾਣੇ ਉਹ ਹਰਾਮ ਖੋਰ ਹੁੰਦਾ ਹੈ, ਲੂਣ ਹਰਾਮੀ ਹੁੰਦਾ ਹੈ ਉਹ। ਇਹਨਾਂ ਨੇ ਗੁਰੂ ਘਰੋਂ ਇੰਨੀਆਂ ਬਖਸ਼ਿਸ਼ਾਂ ਲੈਂਦੇ ਅਨੰਦਪੁਰ ਸਾਹਿਬ, ਜਦੋਂ ਆਹ ਵੇਲਾ ਗੁਰੂ ਜੀ 'ਤੇ ਬਣਿਆ ਅਤੇ ਇਹਨਾਂ ਨੇ ਮੂੰਹ ਮੋੜ ਲਏ, ਹਵੇਲੀ ਦੇ ਦਰਵਾਜ਼ੇ ਬੰਦ ਕਰ ਲਏ ਸਨ। ਮਹਾਰਾਜ ਜੀ ਕਹਿਣ ਲੱਗੇ ਵੀ ਤੁਹਾਡੀ ਵੀ ਹਵੇਲੀ ਜਿਹਦੇ 'ਤੇ ਤੁਸੀਂ ਮਾਣ ਕਰੀ ਫੇਦੇ ਵੀ ਨਹੀਂ ਰਹਿਣੀ ਹੈ, ਉਹ ਵੀ ਦਰਿਆ ਦੇ ਵਹਿਣ ਵਿੱਚ ਹੀ ਰੁੜ ਗਈ ਸੀ। ਮਹਾਰਾਜ ਕੋਟਲੇ ਨਿਹੰਗ ਗਏ, ਨਿਹੰਗ ਖਾਨ ਗੁਰੂ ਜੀ ਦਾ ਬੜਾ ਸੇਵਕ ਸੀ, ਉਹ ਹਵੇਲੀ ਜਦੋਂ ਪਸੰਦ ਆਈ ਅਤੇ ਗੁਰੂ ਜੀ ਨੇ ਸੋਚਿਆ ਵੀ ਛੋਟੀ ਹੈ, ਇੱਥੇ ਜੰਗ ਯੁੱਧ ਕਰਾਂਗੇ ਅਤੇ ਹਵੇਲੀ ਨੇ ਕੋਈ ਦੋ ਬਰੂਦ ਦੋ ਗੇੜੇ ਗੋਲੇ ਵੀ ਨਹੀਂ ਚੱਲਣੇ ਹਨ। ਉਹ ਛੱਡ ਕੇ ਅੱਗੇ ਵੱਲ ਨੂੰ ਸਤਿਗੁਰੂ ਜੀ ਵਧੇ ਹਨ। ਅੱਜ ਇੱਥੇ ਚਮਕੌਰ ਦੀ ਗੜੀ, ਇੱਥੇ ਮਹਾਰਾਜ ਜੀ ਨੇ ਹਵੇਲੀ ਵੇਖੀ ਹੈ। ਉਂਝ ਕੱਚੀ ਹਵੇਲੀ ਸੀ ਪਰ ਇਹਦੇ ਇਹੀ ਸੀ ਕਿ ਉੱਚੇ ਥਾਂ 'ਤੇ ਸੀ ਅਤੇ ਉਹ ਹਵੇਲੀ ਵਿੱਚ ਮਾਲਕ ਜਿਹੜਾ ਰਹਿੰਦਾ ਸੀ ਉਹਨੇ ਆਪਣੇ ਰਹਿਣ ਬਸੇਰੇ ਵਾਸਤੇ ਬਣਾਈ ਹੋਈ ਸੀ। ਤਕੜਾ ਸੀ ਉਹ, ਆਪਣੇ ਉਹਨੇ ਭਰਾ ਨੂੰ ਘਰੋਂ ਕੱਢਿਆ ਹੋਇਆ ਸੀ, ਨਾਲ ਦੇ ਮਕਾਨ ਵਿੱਚ ਉਹ ਰਹਿੰਦਾ ਸੀ। ਸੱਚੇ ਪਾਤਸ਼ਾਹ ਜੀ ਨੇ ਸਿੰਘਾਂ ਤੋਂ ਪਤਾ ਕਰਵਾਇਆ, ਆਪ ਪਤਾ ਕੀਤਾ, ਉਹਨੇ ਸਾਰੀ ਗੱਲ ਦੱਸੀ ਵੀ ਮਹਾਰਾਜ ਜੀ ਮੇਰੇ ਮਕਾਨ ਦੇ ਵਿੱਚ ਹੀ ਇੱਕ ਬਾਰੀ ਹੈ, ਉਹਦੀ ਹਵੇਲੀ ਵਿੱਚ ਪ੍ਰਵੇਸ਼ ਹੋਇਆ ਜਾ ਸਕਦਾ ਹੈ। ਸਤਿਗੁਰੂ ਜੀ ਨੇ ਮੋਹਰਾਂ ਦੀ ਜਿਹੜੀ ਮੁੱਠ ਭਰ ਕੇ ਦਿੱਤੀ ਸੋਨੇ ਦੀਆਂ ਨੂੰ ਖੁਸ਼ ਕੀਤਾ ਅਤੇ ਆਪ ਮਹਾਰਾਜ ਜੀ ਨੇ ਜਦੋਂ ਪ੍ਰਵੇਸ਼ ਕੀਤਾ ਬਾਰੀ ਵਿੱਚ, ਅਗਲੇ ਬੰਨੇ ਹਵੇਲੀ ਵਿੱਚ ਜਾ ਕੇ ਅਤੇ ਬਾਹਰ ਵਾਲਾ ਦਰਵਾਜ਼ਾ ਜਿਹੜਾ ਖੁਲਵਾਇਆ, ਸਿੰਘ ਸਾਰੇ ਵਿੱਚ ਪ੍ਰਵੇਸ਼ ਕਰ ਗਏ। ਹਲੇ ਪ੍ਰਵੇਸ਼ ਹੀ ਕੀਤਾ ਹੈ ਸਿੰਘ, ਕੋਈ ਮੋਰਚਾ ਬੰਦੀ ਨਹੀਂ ਕੀਤੀ, ਪਠਾਨ ਲੋਕ ਉਸੇ ਵੇਲੇ ਮਲੇਰਕੋਟਲੀਏ ਚੜ੍ਹ ਆਏ ਹਨ, ਧਾਵਾ ਬੋਲ ਦਿੱਤਾ, ਸਿੰਘਾਂ ਨੇ ਜੰਗ ਯੁੱਧ ਕੀਤਾ, ਮੋਰਚਾ ਸੰਭਾਲਿਆ ਅਤੇ ਨਾਹਰ ਖਾਂ ਜਿਹੜਾ ਆਪਣੇ ਆਪ ਨੂੰ ਬੜਾ ਸੂਰਮਾ ਘਾਉਂਦਾ ਸੀ, 10,000 ਪਠਾਨ ਲੈ ਕੇ ਆਇਆ, ਹੰਕਾਰ ਵਿੱਚ ਆਉਂਦਾ, ਕਹਿੰਦਾ ਕਹਾਂ ਹੈ ਗੁਰੂ ਗੋਬਿੰਦ ਸਿੰਘ, ਮੈਨੂੰ ਦੱਸੋ ਮੈਂ ਉੱਥੇ ਪਹੁੰਚਦਾ ਹਾਂ। ਸੱਚੇ ਪਾਤਸ਼ਾਹ ਜੀ ਨੇ ਗੜੀ ਵਿੱਚ ਉੱਚੀ ਦੇ ਕੇ ਆਖਿਆ ਵੀ ਨਾਹਰ ਖਾਂ ਤੂੰ ਤਗੜਾ ਆ ਜਾ, ਤੀਰ ਮਾਰ ਰਿਹਾ, ਜੇ ਹਿੰਮਤ ਹੈ ਤਾਂ ਇਹਨੂੰ ਰੋਕ ਕੇ ਦਿਖਾ। ਅਤੇ ਜਦੋਂ ਸਤਿਗੁਰੂ ਜੀ ਨੇ ਖਬਰਾਂ ਛੱਡਿਆ, ਤੀਰ ਜਿਹੜੀ ਨੇ ਸੰਜੋਗ ਪਾਈ ਹੋਈ ਸੀ ਲੋਹੇ ਦੀ, ਉਹ ਵੀ ਪਾੜ ਕੇ, ਛਾਤੀ ਪਾੜ ਕੇ ਆਰ ਪਾਰ ਹੋ ਗਿਆ ਸਤਿਗੁਰੂ ਜੀ ਦਾ ਤੀਰ। ਇਹ ਉੱਥੇ ਧੜੰਮ ਕਰਕੇ ਡਿੱਗ ਪਿਆ, ਇਹਦੇ ਬੰਦੇ ਨੂੰ ਚੁੱਕਣ ਪੈਣ ਅਤੇ ਸਿੰਘ ਉੱਤੋਂ ਦੀ ਤੀਰ ਵਿਛਾੜ ਕਰ ਕਰਕੇ ਅਤੇ ਇਹਨਾਂ ਦੇ ਚੰਗਾ ਸੌਦਾ ਲਾਇਆ, ਚੰਗੇ ਮਾਰੇ ਪਠਾਣ। ਇਹਨਾਂ ਨੂੰ ਤਾਂ ਭਰਾ ਜਿਹੜਾ ਖਵਾਜਾ ਖਿਵਿਦਰ, ਉਹ ਵੀ ਬੜਾ ਬਹਾਦਰ ਘਾਉਂਦਾ ਸੀ, ਉਹ ਬੜਾ ਹੈਂਕੜਬਾਜ਼ੀ ਵਿੱਚ ਆਇਆ। ਜਦੋਂ ਭਰਾ ਆਪਣੇ ਨੂੰ ਵੇਖਿਆ ਮਰੇ ਹੋਏ ਨੂੰ, ਉਹ ਪੀਲਾ ਪੈ ਗਿਆ, ਰੰਗ ਉੱਡ ਗਿਆ ਵੀ ਆ ਕੀ ਬਣ ਗਿਆ ਸਾਡੇ ਨਾਲ। ਫਿਰ ਉਹ ਜਦੋਂ ਆਇਆ, ਜਿਵੇਂ ਗੁਰੂ ਜੀ ਉਹਨੂੰ ਲਲਕਾਰਿਆ, ਆਸਾ ਸੰਗਤ ਜੀ ਉਹ ਅੱਜ ਕਥਾ ਆ ਰਹੀ ਹੈ, ਆਓ ਆਪਾਂ ਬੜੇ ਪਿਆਰ ਸਤਿਕਾਰ ਅਦਮ ਨਾਲ ਸ਼ਰਧਾ ਭਾਵਨਾ ਨਾਲ ਸਰਵਣ ਕਰੀਏ, ਮਨ ਬਿਰਤੀਆਂ ਨੂੰ ਕਰੋ ਇਕਾਗਰ ਤੇ ਰਸਨਾ ਤੋਂ ਉਚਾਰਨ ਕਰੋ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਗੈ ਸਤਿਗੁਰ ਸ਼ੇਰ ਦਿਖਾਇਓ,
ਖਵਾਜਾ ਖਿਦਰ ਆਇਆ ਨੱਠਾ, ਜਿਵੇਂ ਹਾਥੀ ਆਉਂਦਾ ਨਾ ਸ਼ਰਾਬ ਪੀਤੀ ਹੋਵੇ ਹਾਥੀ ਨੇ, ਉਹ ਬੜਾ ਮਸਤਿਆ ਹੁੰਦਾ ਹੈ, ਕੁਝ ਨਹੀਂ ਵੇਖਦਾ, ਸਭ ਪਾਸੇ ਢਾਈ ਜਾਂਦਾ ਹੈ। ਇਹ ਮਸਤੇ ਹੋਏ ਹਾਥੀ ਵਾਂਗ ਭੱਜਿਆ ਆਇਆ ਖਵਾਜਾ ਖਿਜਰ, ਨਾਹਰ ਖਾਂ ਦਾ ਭਰਾ, ਵੀ ਮੈਂ ਦੇਖਦਾ ਹਾਂ ਗੁਰੂ ਜੀ ਨੂੰ। ਜਦੋਂ ਅੱਗੇ ਆਪਣੇ ਭਰਾ ਨੂੰ ਮਰੇ ਹੋਏ ਨੇ ਵੇਖਿਆ, ਇਹਦਾ ਰੰਗ ਉੱਡ ਗਿਆ, ਵੀ ਗੁਰੂ ਜੀ ਦੇ ਤੀਰ ਬੜੇ ਮਹਾਨ ਹਨ, ਇੱਕੋ ਤੀਰ ਦੇ ਨਾਲ ਹੀ ਇਹ ਸਭ ਲੋਹਾ ਵੀ ਪਾੜ ਛੱਡਿਆ ਹੈ, ਇਹਦੇ ਸਰੀਰ ਵੀ ਪਾੜ ਛੱਡਿਆ ਹੈ। ਇਹ ਇਹਨੇ ਕੀ ਵੇਖਿਆ, ਕਹਿੰਦੇ ਅੱਗੋਂ ਇਹਨੂੰ ਦਿਖੇ ਹਾਂ ਸਤਿਗੁਰੂ ਜੀ ਸ਼ੇਰ ਵਾਂਗ। ਇੱਕ ਹੁੰਦਾ ਹੈ ਕੇਹਰ, ਇਹ ਸ਼ੇਰ ਦੀਆਂ ਕਿਸਮਾਂ ਹੁੰਦੀਆਂ ਨੇ, ਇੱਕ ਹੁੰਦਾ ਹੈ ਕੇਹਰ, ਇੱਕ ਹੁੰਦਾ ਹੈ ਸ਼ੇਰ, ਇੱਕ ਹੁੰਦਾ ਹੈ ਸਾਰਦੂਲ। ਗੁਰਬਾਣੀ ਦਾ ਫੁਰਮਾਨ ਹੈ ਗਊ ਕੋ ਚਾਰੇ ਸਾਰਦੂਲ, ਇਹ ਸਭ ਤੋਂ ਉੱਤੇ ਸ਼ੇਰ ਹੁੰਦਾ ਹੈ ਸਾਰਦੂਲ। ਸ਼ੇਰ ਜਿਹੜਾ ਕੇਹਰ ਹੈ, ਕੇਹਰ 'ਚ 10 ਝੋਟੀਆਂ ਜਿੰਨੀ ਤਾਕਤ ਹੈ, ਜਿਹੜਾ ਸ਼ੇਰ ਹੁੰਦਾ ਹੈ ਉਹ 'ਚ 10 ਕੇਹਰਾਂ ਜਿੰਨੀ ਜਾਨ ਹੁੰਦੀ ਹੈ, ਜਿਹੜਾ ਸਾਰਦੂਲ ਸ਼ੇਰ ਹੁੰਦਾ ਹੈ ਉਹਦੇ ਵਿੱਚ 10 ਸ਼ੇਰਾਂ ਜਿੰਨੀ ਜਾਨ ਹੁੰਦੀ ਹੈ, ਇੰਨਾ ਉਹ ਤਾਕਤਵਰ ਹੁੰਦਾ ਹੈ। ਇਹਨੂੰ ਸਤਿਗੁਰੂ ਜੀ ਸਾਰਦੂਲ ਬੱਬਰ ਸ਼ੇਰ ਵਾਂਗ ਦਿਖੇ ਹਨ।
ਹੋਏ ਸ਼ਰਮਿੰਦੇ ਸੀ ਸਕੰਦ ਲੁਕਾਇਓ,
ਇਹ ਬੜਾ ਸ਼ਰਮਿੰਦਾ ਹੋਇਆ ਵੀ ਆ ਕੀ ਸਾਡੇ ਨਾਲ ਬਣ ਗਿਆ, ਮੇਰਾ ਭਰਾ ਬੜਾ ਬਹਾਦਰ ਸੀ, ਇਹਨੂੰ ਗੁਰੂ ਨੇ ਮਾਰ ਦਿੱਤਾ ਹੈ, ਅਤੇ ਡਰਦਾ ਨਾ ਜਿਹੜੀ ਗੜੀ ਦੀਆਂ ਕੰਧਾਂ ਨਾ ਉਹਨਾਂ ਪਿੱਛੇ ਲੁਕ ਲੁਕ ਕੇ ਤੇ ਆਪਣਾ ਟਾਈਮ ਕੱਢ ਰਿਹਾ ਹੈ।
ਸਤਿਗੁਰ ਉਸੇ ਬਹੁਤ ਲਲਕਾਰਾ,
ਮਹਾਰਾਜ ਜੀ ਕਹਿਣ ਲੱਗੇ, ਇਹਨੂੰ ਲਲਕਾਰਾ ਗੁਰੂ ਜੀ ਨੇ, ਕਹਿਣ ਲੱਗੇ ਖਵਾਜਾ ਖਿਜਰ ਆਪਣੇ ਆਪ ਨੂੰ ਬੜਾ ਪਠਾਨ ਬਹਾਦਰ ਕਹਾਉਣਾ ਆ, ਬਾਹਰ ਸਾਡੇ ਨਾਲ ਗੱਲ ਕਰ ਨਿਕਲ ਗਏ,
ਆਓ ਹਮੈ ਤੁਮ ਕਰੇ ਦੋਏ ਬਾਰਾ।
ਉਹ ਕਿਉਂ ਲੁਕਦਾ ਹੈ ਕੈਰਾਂ ਵਾਂਗ ਕਾਫਰਾਂ ਵਾਂਗ, ਆ ਬਾਹਰ ਨਿਕਲ ਤੇ ਆਪਾਂ ਆਪੋ ਵਿੱਚ ਹੀ ਵਾਰ ਕਰੀਏ, ਇਹ ਸ਼ਸਤਰ ਵਿਦਾ ਵੇਖੀਏ।
ਉਸੈ ਹਵਾਸ ਤਉ ਉੱਡ ਗਏ।
ਜਦੋਂ ਗੁਰੂ ਜੀ ਨੇ ਕਿਹਾ ਨਾ ਵੀ ਬਾਹਰ ਨਿਕਲ, ਦੋ ਵਾਰ ਤੂੰ ਕਰ, ਦੋ ਵਾਰ ਅਸੀਂ ਕਰਦੇ ਹਾਂ, ਇਹਦੇ ਕਹਿੰਦੇ ਉਸੇ ਰੰਗ ਹੀ ਉੱਡ ਗਏ ਨੂੰ ਹੋਸ਼ ਹੀ ਭੁੱਲ ਗਈ ਵੀ ਹੁਣ ਮੈਂ ਕੀ ਕਰਾਂ।
ਤੀਰ ਸਤਿਗੁਰ ਲਖ ਲਏ।
ਕਿਉਂਕਿ ਉਹਨੇ ਗੁਰੂ ਜੀ ਦੇ ਤੀਰ ਵੇਖੇ ਸਨ, ਇੱਕ ਤੀਰ ਮਾਰਿਆ ਹੈ ਅਤੇ ਲੋਹੇ ਨੂੰ ਪਾੜ ਕੇ, ਸਰੀਰ ਨੂੰ ਪਾੜ ਕੇ ਲੰਘ ਗਿਆ ਹੈ, ਇੱਕ ਤੀਰ ਛੱਡਦੇ ਹੈ ਅਤੇ ਕਿੰਨਿਆਂ ਵਿੱਚੋਂ ਦੀ ਲੰਘ ਜਾਂਦਾ ਹੈ, ਕਿੰਨੇ ਸਾਡੇ ਪਠਾਨ ਮਾਰੇ ਗਏ ਹਨ। ਇਹਨੇ ਗੁਰੂ ਜੀ ਦੇ ਜਿਹੜੇ ਤੀਰ ਹੈ ਨਾ ਮਹਾਨ, ਉਹਨਾਂ ਬਾਰੇ ਜਾਣ ਲਿਆ ਸੀ ਵੀ ਇਹ ਬੜੇ ਜਿਹੜੇ ਤਾਕਤਵਰ ਹਨ।
ਆਪ ਰਹਿਓ ਵਹਿ ਬਹਿ ਕੰਧ ਓਟ।
ਆਪ ਬਹਿ ਕੇ ਨਾ ਕੰਧਾਂ ਦਾ ਆਸਰਾ ਲੈ ਕੇ ਓਹਲੇ ਬਹਿ ਕੇ,
ਕੱਲ ਲਵਾਵੈ ਔਰਨ ਚੋਟ,
ਤੇ ਚੋਟਾਂ ਜੀਆਂ ਮਰਾ ਮਰਾ ਕੇ ਨਾ ਤੇ ਦੂਜਿਆਂ ਨੂੰ ਘਾਲਦਾ ਅੱਗੇ ਵੀ ਹੋ, ਅੱਗੇ ਗੁਰੂ ਜੀ ਨੂੰ ਪਕੜੋ, ਮਾਰ ਦਿਓ ਗੁਰੂ ਜੀ ਨੂੰ, ਇਹ ਖਵਾਜਾ ਖਿਜਰ ਇਸ ਤਰ੍ਹਾਂ ਆਪ ਲੁਕਿਆ ਹੈ ਤੇ ਰੌਲਾ ਪਾ ਪਾ ਕੇ ਦੂਜੇ ਪਠਾਣਾਂ ਨੂੰ ਅੱਗੇ ਕਰਦਾ ਹੈ।
ਤੋ ਵਜ਼ੀਰ ਤੁਰਤ ਤਹਿ ਆਇਓ।
ਤਦੋਂ ਕਹਿੰਦੇ ਜਿਹੜਾ ਵਜ਼ੀਰ ਖਾਂ ਹੈ ਸੂਬਾ ਸਰਹੰਦ, ਇਹ ਵੀ ਉੱਥੇ ਦੁਸ਼ਟ ਪਹੁੰਚ ਗਿਆ ਹੈ।
ਆਨ ਉਹਨੇ ਵੀ ਜੰਗ ਮਚਾਇਓ।
ਹੁਣ ਕਿਉਂਕਿ ਇਹ ਤੇ ਹੁਣ ਅਲਿਆਇਆ ਹੀ ਸੀ, ਇਹਨੇ ਵੀ ਆਪਣਾ ਜ਼ੋਰ ਤੇ ਦਿਖਾਉਣਾ ਸੀ ਨਾ ਵੀ ਮੈਂ ਵੀ ਬੜੀ, ਮੇਰੀ ਬੜੀ ਪਹੁੰਚ ਹੈ, ਮੈਂ ਬਹੁਤ ਜੰਗ ਕਰਦਾ ਹਾਂ। ਇਹਨੇ ਆਉਂਦਿਆਂ ਕਹਿੰਦੇ ਘਮਸਾਨ ਮਚਾ ਦਿੱਤਾ ਵੀ ਮੈਂ ਗੁਰੂ ਨੂੰ ਪਕੜ ਲਵਾਂਗਾ, ਮੈਂ ਮਾਰ ਦਿਆਂਗਾ।
ਪਾਸ਼ੇ ਪੜੇ ਪਹਾੜੀ ਆਏ।
ਇੱਧਰੋਂ ਚੜ੍ਹਾ ਹੈ ਸੂਬਾ ਸਰਹੰਦ ਵਜ਼ੀਰ ਖਾਂ, ਉੱਧਰੋਂ ਪਠਾਨ, ਉੱਧਰੋਂ ਬਾਈ ਧਾਰ ਦੇ ਰਾਜ ਜਿਹੜੇ ਪਹਾੜੀ ਹੈ ਉਹ ਵੀ ਜਿਹੜੇ ਭੂਤਰੇ ਹੋਏ ਆ ਰਹੇ ਹਨ।
ਉਹਨੇ ਵੀ ਬਹੁਤ ਜ਼ੋਰ ਲਗਾਏ।
ਇਹਨਾਂ ਕਹਿੰਦੇ ਸਾਰਿਆਂ ਨੇ ਮਿਲ ਕੇ ਨਾ ਸਾਧ ਸੰਗਤ ਜੀ ਬੜਾ ਜ਼ੋਰ ਲਾਇਆ ਵੀ ਗੁਰੂ ਨੂੰ ਪਕੜ ਲਈਏ ਜਾਂ ਗੜੀ ਜਿਹੜੀ ਗੜੀ ਨੂੰ ਡਾ ਦਈਏ, ਸਿੰਘ ਸਾਰੇ ਸ਼ਹੀਦ ਕਰ ਦਈਏ।
ਦੋਹਰਾ ਸਬੈ ਲਾਏ ਬਲ ਥੱਕ ਰਹੇ।
ਇਹ ਸਾਰੇ ਕਹਿੰਦੇ ਵਜ਼ੀਰ ਸੂਬਾ ਸਰਹੰਦ ਪਠਾਨ, ਇਹ ਪਹਾੜੀ ਰਾਜੇ, ਇਹ ਤੁਰਕਾਂ ਦੀ ਫੌਜ ਜਿੰਨੀ ਵੀ ਸੀ, 10 ਲੱਖ ਤੋਂ ਵੱਧ ਫੌਜ ਸੀ ਸਾਧ ਸੰਗਤ ਜੀ ਉੱਥੇ, ਇਹ ਸਾਰੇ ਕਹਿੰਦੇ ਬਲ ਜ਼ੋਰ ਲਾ ਲਾ ਥੱਕ ਗਏ ਵੀ ਕਿਸੇ ਨਾ ਕਿਸੇ ਤਰ੍ਹਾਂ ਗੁਰੂ ਨੂੰ ਆਪਣੇ ਕਬਜ਼ੇ ਵਿੱਚ ਕਰ ਲਈਏ।
ਟੁੱਟੇ ਸੋ ਜਾਗਾ ਨਾਹੇ।
ਪਰ ਇਹਨਾਂ ਕੋਲ ਕਹਿੰਦੇ ਇੰਨਾ ਇਹ ਲਾਣਾ ਇਕੱਠਾ ਹੋਇਆ ਸੀ, ਫਿਰ ਵੀ ਚਮਕੌਰ ਦੀ ਜਿਹੜੀ ਗੜੀ ਹੈ ਨਾ ਉਹਦਾ ਮੋਰਚਾ ਨਗਰ ਟੁੱਟ ਨਹੀਂ ਸਕਿਆ। ਇਹ ਸੱਚੇ ਪਾਤਸ਼ਾਹ ਜਿਹਨੇ ਤੇ ਕਲਾ ਦਿਖਾਈ ਹੈ, ਹੈਰਾਨ ਵਾਲੀ ਗੱਲ ਹੈ ਕਿ ਥੋੜ੍ਹੇ ਸਿੰਘ ਹਨ, ਗਿਣਤੀ ਦੇ 40 ਸਿੰਘ ਹੀ ਸਨ, ਅਤੇ 40 ਸਿੰਘ ਅਤੇ ਗੜੀ ਵੀ ਕੋਈ ਨਹੀਂ ਪੱਕੀ ਨਹੀਂ, ਫਿਰ ਵੀ ਇਹਨਾਂ ਕੋਲ ਮੋਰਚਾ ਜਿਹੜਾ ਟੁੱਟਾ ਨਹੀਂ, ਇਹਨਾਂ ਦੀ ਮੱਤ ਮਾਰ ਛੱਡੀ।
ਦੇਰੇ ਕੀਨੇ ਗਿਰਦ ਤਿੰਨ।
ਤਦੋਂ ਇਹਨਾਂ ਨੇ ਕੀ ਕੀਤਾ ਵੀ ਚਮਕੌਰ ਦੀ ਗੜੀ ਜਿਹੜੀ ਹੈ ਨਾ ਉੱਤੋਂ ਕਿੰਨੀ ਕਿੰਨੀ ਵਿੱਥ 'ਤੇ, 3-3, 4-4 ਮੀਲ ਦੀ ਵਿੱਥ 'ਤੇ ਜਿਹੜਾ ਘੇਰਾ ਕੱਤ ਲਿਆ ਹੈ।
ਮਾਨਕ ਬਹੁ ਮਰਵਾਏ।
ਬਹੁਤੇ ਆਪਣੇ ਸੈਨਿਕ ਮਰਵਾ ਕੇ, ਪਠਾਣਾਂ ਨੇ ਆਪਣੇ ਮਰਵਾਏ, ਤੁਰਕਾਂ ਨੇ ਆਪਣੇ, ਪਹਾੜੀਆਂ ਨੇ ਆਪਣੇ, ਅਤੇ 3-3 ਮੀਲ ਤੋਂ ਪਰੇ ਜਾ ਕੇ ਇਹਨਾਂ ਨੇ ਘੇਰਾ ਹੀ ਕੱਤਿਆ ਹੈ। ਅਨੁਮਾਨ ਲਾਉਂਦੇ ਵੀ ਗੁਰੂ ਜੀ ਦਾ ਤੀਰ ਇੱਥੋਂ ਤੱਕ ਤਾਂ ਆਮ ਹੀ ਆ ਜਾਂਦਾ ਹੈ ਨਾ, ਆ ਜਿਹੜਾ ਮੀਲ ਹੁੰਦਾ ਹੈ 1 ਕਿਲੋਮੀਟਰ ਤੋਂ ਵੱਡਾ ਹੁੰਦਾ ਹੈ। ਇਹਨਾਂ ਨੇ 3-3 ਮੀਲ ਕਹਿੰਦੇ ਪਿੱਛੇ ਜਿਹੜਾ ਘੇਰਾ ਕੀਤਾ ਹੋਇਆ ਵੀ ਇੱਥੇ ਗੁਰੂ ਦਾ ਤੀਰ ਨਹੀਂ ਆ ਸਕਦਾ, ਜਿਸ ਕਰਕੇ ਡਰਦੇ ਇਹਨਾਂ ਨੇ ਕਿੰਨੀ ਕਿੰਨੀ ਦੂਰ ਘੇਰਾ ਕੱਤਿਆ ਹੋਇਆ ਹੈ।
ਜਾਓ ਪਏ ਅਬ ਅੰਦਰ ਕੀ ਬਾਤ ਸੁਣਾਉਂ।
ਕਵੀ ਜੀ ਕਹਿੰਦੇ ਹਨ ਖਾਲਸਾ ਜੀ ਆ ਸੰਤ ਜਨੋ, ਇਹਦੇ ਕਥਾ ਸੀ ਬਾਹਰ ਦੀ, ਜਿਵੇਂ ਗੁਰੂ ਜੀ ਨੇ ਬਾਹਰ ਕੌਤਕ ਦਿਖਾਏ, ਸਿੰਘਾਂ ਨੇ ਜਿਵੇਂ ਬਾਹਰ ਸੌਦਾ ਲਾਇਆ ਇਹਨਾਂ ਦੁਸ਼ਟਾਂ ਨੂੰ। ਹੁਣ ਜਿਹੜੀ ਚਮਕੌਰ ਦੀ ਗੜੀ ਦੇ ਅੰਦਰ ਜਿਹੜੀ ਹਵੇਲੀ ਵਿੱਚ ਗੁਰੂ ਜੀ ਨੇ ਪ੍ਰਵੇਸ਼ ਕੀਤਾ ਹੈ ਨਾ, ਉਹ ਅੰਦਰਲੇ ਪਾਸੇ ਜੋ ਬੀਤਿਆ ਹੈ, ਜੋ ਦਸ਼ਾ ਹੈ, ਉਹ ਮੈਂ ਗੱਲ ਦੱਸਦਾ ਹਾਂ।
ਅੰਦਰ ਅੰਨ ਕਿਥਾਊ।
ਵੀ ਭਾਈ ਅੰਦਰ ਹਵੇਲੀ ਦੇ ਅੰਦਰ, ਚਮਕੌਰ ਦੀ ਗੜੀ ਅੰਦਰ ਕੋਈ ਜਿਹੜਾ ਹੈ ਖਾਣ ਪੀਣ ਨੂੰ ਕੋਈ ਅੰਨ ਹੈ ਨਹੀਂ ਸੀ।
ਕੰਧ ਚਿਨੀ ਕਿਚ ਆਚੀ ਨਾਹੇ।
ਫਿਰ ਜਿਹੜੀਆਂ ਦੀਆਂ ਕੰਧਾਂ ਵਾ ਉਹ ਵੀ ਕੋਈ ਚੰਗੀਆਂ ਨਹੀਂ, ਕਹਿੰਦੇ ਚਿਣੀਆਂ ਹੋਈਆਂ ਸਨ, ਕਿ ਕੋਈ ਜਿਵੇਂ ਯੁੱਧ ਦਾ ਮੋਰਚਾ ਹੁੰਦਾ ਹੈ, ਕਿਲੇ ਹੁੰਦੇ ਹੈ ਜੰਗ ਯੁੱਧ ਕਰਨ ਲਈ, ਉਹਦੇ ਵਿੱਚ ਮੋਰਚੇ ਬਣੇ ਹੁੰਦੇ ਹਨ, ਇਹ ਗੜੀ ਵਿੱਚ ਕੋਈ ਮੋਰਚਾ ਨਹੀਂ ਬਣਿਆ ਹੋਇਆ ਸੀ, ਨਾ ਕੋਈ ਉੱਥੇ ਅੰਨ ਹੈ ਸੀ।
ਉਤੇ ਨਾ ਮੋਰਚੇ ਰੱਖੇ ਮਾਹੇ।
ਉਹਦੇ ਜਿਹੜਾ ਮਾਲਕ ਸੀ ਹਵੇਲੀ ਦਾ, ਉਹਨੇ ਤੇ ਰਹਿਣ ਵਾਸਤੇ ਇਸ ਥਾਂ ਬਣਾਈ ਹੋਈ ਸੀ, ਉਹਨੇ ਕੋਈ ਮੋਰਚਾ ਕਹਿੰਦੇ ਉੱਥੇ ਰੱਖਿਆ ਨਹੀਂ ਸੀ, ਅਤੇ ਉਹਨੂੰ ਕਿਹੜਾ ਪਤਾ ਸੀ ਕਿ ਮੈਂ ਕੋਈ ਜੰਗ ਯੁੱਧ ਕਰਨਾ ਹੈ? ਅਤੇ ਉਹਨੇ ਤਾਂ ਆਪਣੇ ਰਹਿਣ ਵਾਸਤੇ ਇਹ ਥਾਂ ਬਣਾਈ ਹੋਈ ਸੀ, ਅਤੇ ਜਿਹੜੇ ਜੰਗ ਕਰ ਰਹੇ ਸਨ ਗੁਰੂ ਜੀ, ਉਹਦੇ ਉਤਲੇ ਜਿਹੜੇ ਬੰਨੇ ਜਿਹੜੀ ਕੰਧ ਹੈ ਨਾ, ਉਹਦੀ ਨੰਗੀ ਕੰਧ ਥਾਣੀ ਜੰਗ ਕਰਨਾ ਪੈਂਦਾ ਸੀ।
ਜਿਨ ਸਿੱਧੇ ਕਰ ਸ਼ਸਤਰ ਚਲਾਏ,
ਕੋਈ ਮੋਰਚਾ ਵੀ ਇਹੋ ਜਿਹਾ ਨਹੀਂ ਬਣਾਇਆ ਕਿ ਜਿੱਥੇ ਸ਼ਸਤਰ ਸਿੱਧੇ ਕਰਕੇ ਅਤੇ ਦੁਸ਼ਮਣਾਂ 'ਤੇ ਵਾਰ ਕਰਕੇ ਮਾਰ ਸਕਣ, ਅਤੇ ਜੇ ਆਪਣੇ ਵੱਲ ਕੋਈ ਚੀਜ਼ ਆਉਂਦੀ ਹੋਵੇ ਤਾਂ ਉਹਦਾ ਨਾਲ ਬਚਾਅ ਕਰ ਸਕਣ। ਇਹੋ ਜਿਹਾ ਕੋਈ ਹਵੇਲੀ ਵਿੱਚ ਕੋਈ ਮੋਰਚਾ ਨਹੀਂ ਸੀ
ਜਿਸੈ ਓਟ ਕਰ ਸੀਸ ਬਚਾਏ,
ਜਿਹਦਾ ਹੁਣ ਆਸਰਾ ਜਿਹਾ ਲੈ ਕੇ ਅਤੇ ਆਪਣਾ ਸੀਸ ਬਚਾ ਲੈਣ। ਹੁਣ ਨੰਗੀ ਕੰਧ ਹੋਵੇ ਅਤੇ ਸਾਹਮਣੇ ਦੁਸ਼ਮਣਾਂ ਦਾ ਢੇਰ ਲੱਗੇ ਹੋਣ, ਅਤੇ ਜਦੋਂ ਆਪਾਂ ਇੱਕ ਤੀਰ ਮਾਰਨਾ ਅੱਗੋਂ ਕਿਹਦਾ ਕਿੰਨੇ ਆ ਜਾਣੇ ਹੈ, ਅਤੇ ਉਤਲੇ ਬੰਨੇ ਜੇ ਕੋਈ ਹੋਵੇ ਬਚਾਓ ਦਾ ਕੰਮ ਅਤੇ ਮੋਰਚਾ ਜਿਹੜਾ ਸਹੀ ਰਹਿੰਦਾ ਹੈ। ਅਤੇ ਜਿੰਨੇ ਜਿਹਨੂੰ ਕਿਸੇ ਨੇ ਉੱਪਰ ਚੜ੍ਹ ਕੇ ਥਾਂ ਵੱਲ ਕੋਈ ਕਰਨਾ ਹੈ ਅਤੇ ਕੋਈ ਥੱਲਿਓਂ ਪਹਿਲਾਂ ਮਾਰ ਦੇ ਤਾਂ ਉਹ ਕੰਮ ਜਿਹੜਾ ਹੈ ਖਰਾਬ ਹੋ ਜਾਂਦਾ ਹੈ। ਇਸੇ ਤਰ੍ਹਾਂ ਵੀ ਹੁਣ ਨੰਗੀ ਕੰਧ ਉੱਤੋਂ ਸਿੰਘ ਜਿਹੜੇ ਵਾਰ ਕਰਦੇ ਸਨ, ਉੱਤੋਂ ਤੀਰ ਛੱਡਦੇ ਸਨ, ਅਤੇ ਇਸ ਕਰਕੇ ਕੋਈ ਮੋਰਚਾ ਇਹਦੇ ਵਿੱਚ ਹੈ ਨਹੀਂ ਸੀ।
ਨਹਿ ਲੱਭੇ ਤਹਿ ਭੁੰਨਣ ਕੋ ਦਾਣਾ,
ਨਾ ਹੀ ਉਹ ਹਵੇਲੀ ਦੇ ਵਿੱਚ ਕੋਈ ਭੁੰਨਣ ਨੂੰ ਦਾਣਾ ਹੈ ਸੀ ਵੀ ਕਿ ਭੁੰਨ ਕੇ ਕੋਈ ਸ਼ਗ ਛਕਾ ਲਈਏ।
ਜੋ ਲੱਭੇ ਤਾਂ ਕਦ ਮਿਲੇ ਖਾਣਾ,
ਕਵੀ ਜੀ ਕਹਿੰਦੇ ਹੈ ਵੀ ਭਾਈ ਜੇ ਲੱਭ ਵੀ ਜਾਂਦਾ ਤਾਂ ਖਾਣਾ ਕਿਹੜੇ ਸਮੇਂ ਸੀ? ਇਹਨਾਂ ਦੁਸ਼ਟ ਚੌਂਕੜੀ ਨੇ ਤੇ ਰੌਲਾ ਮਚਾਇਆ ਹੋਇਆ ਸੀ, ਇੰਨਾ ਬਾਹਰ ਘਮਸਾਨ ਮਚਿਆ ਹੋਇਆ ਸੀ, ਆ ਦੋ ਘਰ ਲੜਦੇ ਹੋਣ ਅਤੇ ਸਾਰੇ ਪਿੰਡ ਵਿੱਚ ਆਵਾਜ਼ ਆਉਂਦੀ ਹੈ, ਜਿੱਥੇ ਇੰਨੀ ਮੰਡੀਰ ਇਕੱਠੀ ਹੋਈ ਹੈ, 10 ਲੱਖ ਤੋਂ ਉੱਪਰ ਜਿਹੜਾ ਇਕੱਠ ਹੋਇਆ ਹੈ, ਤਾਂ ਉੱਥੇ ਕਿੰਨਾ ਰੌਲਾ ਹੋਵੇਗਾ, ਕਿੰਨਾ ਉੱਥੇ ਘਮਸਾਨ ਮਚਿਆ ਹੋਵੇਗਾ। ਕਵੀ ਜੀ ਕਹਿੰਦੇ ਵੀ ਸਾਧ ਸੰਗਤ ਜੀ, ਜੇ ਕਿਤੇ ਉੱਥੇ ਦਾਣਾ ਹਵੇਲੀ 'ਚ ਕੋਈ ਹੁੰਦਾ ਵੀ ਛਕਣ ਛਕਾਉਣ ਨੂੰ ਕੋਈ ਅੰਨ, ਉਹ ਵੀ ਜਿਹੜਾ ਕਿਹੜਾ ਖਾਣਾ ਖਾਧਾ ਜਾਣਾ ਸੀ।
ਦਾਰੂ ਸਿੱਕੋ ਗਇਓ ਮਕਾਈ,
ਤੇ ਦਾਰੂ ਸਿੱਕਾ ਜਿਹੜਾ ਤੀਰ ਸਨ ਪੱਥਿਆਂ ਵਿੱਚ, ਰਾਮ ਜੰਗਿਆਂ ਵਿੱਚ ਪਾਉਣ ਵਾਲੇ ਬਰੂਦ ਗੋਲੀਆਂ, ਇਹ ਸਾਰਾ ਜਿਹੜਾ ਹੈ ਨਾ ਦਾਰੂ ਸਿੱਕਾ ਵੀ ਮੁੱਕ ਗਿਆ ਸੀ ਸਭ।
ਰਹੇ ਉਹਨਾਂ ਤੀਰ ਤੋਂ ਨੀਰਨ ਮਾਹੀ,
ਤੇ ਤੀਰਾਂ ਦੇ ਜਿਹੜੇ ਪੱਥੇ ਸਨ ਉਹਨਾਂ ਵਿੱਚ ਵੀ ਤੀਰ ਕੋਈ ਰਹਿ ਨਹੀਂ ਗਿਆ ਸੀ।
ਜ਼ਖਮੀ ਜੋਗ ਕਿਤੇ ਲੱਭੇ ਨਾ ਪਾਣੀ,
ਐਸਾ ਪਾਣਾ ਉੱਥੇ ਵਰਤ ਗਿਆ ਸੀ ਕਿਉਂਕਿ ਜੰਗ ਸੀ ਅਤੇ ਸਿੰਘਾਂ 'ਤੇ ਵੀ ਫੱਟ ਲੱਗੇ ਹੋਏ ਸਨ, ਸਿੰਘਾਂ ਦੇ ਜ਼ਖਮ ਕਹਿੰਦੇ ਹੋਏ ਸਨ, ਅਤੇ ਹੁਣ ਪਾਣੀ ਦੀ ਜ਼ਰੂਰਤ ਤਾਂ ਪੈਂਦੀ ਹੈ ਨਾ, ਵੀ ਪਾਣੀ ਪੀ ਕੇ ਫਿਰ ਵੀ ਬੜਾ ਉੱਦਮ ਹੋ ਜਾਂਦਾ ਹੈ, ਪਾਣੀ ਵੀ ਕਹਿੰਦੇ ਉਹ ਹਵੇਲੀ ਵਿੱਚ ਲੱਭਦਾ ਨਹੀਂ ਸੀ।
ਐਸੀ ਔਖੀ ਤਾਂ ਬਿਹਾਨੀ,
ਐਸੀ ਮਹਾਰਾਣੀ ਉੱਥੇ ਕਲਾ ਵਰਤਾ ਦਿੱਤੀ, ਐਸੀ ਪਰਖ ਵਾਸਤੇ ਭਾਣਾ ਵਰਤਾ ਦਿੱਤਾ, ਪਾਣੀ ਤੱਕ ਨਾ ਉੱਥੇ ਰਿਹਾ।
ਸ਼ਸਤਰ ਚਲਾਵਤ ਬਾਹੇ ਥੱਕ ਗਈ,
ਹੁਣ ਕਿਹੜੇ ਕੋਈ 100-50 ਹੈ, ਲੱਖਾਂ ਦੀ ਗਿਣਤੀ ਹੈ। ਕਹਿੰਦੇ ਸਿੰਘਾਂ ਦੇ ਲੜਦਿਆਂ ਲੜਦਿਆਂ ਨਾ ਜੰਗ ਕਰਦਿਆਂ ਸ਼ਸਤਰ ਵਾਹੁੰਦਿਆਂ ਵਾਹੁੰਦਿਆਂ ਬਾਹਾਂ ਵੀ ਜਣੀਆਂ ਥੱਕ ਗਈਆਂ ਸਨ।
ਥੱਕੀ ਦੇ ਮਦ ਸ਼ਕਤ ਨਾ ਰਹੀ,
ਦੇਹ ਸਰੀਰ ਦੇ ਵਿੱਚ ਵੀ ਕੋਈ ਸ਼ਕਤੀ ਨਾ ਰਹੀ। 2 ਮਿੰਟ ਕੋਈ ਬੰਦਾ ਝਗੜ ਲਵੇ ਨਾ, ਪੂਰਾ ਘੁਲ ਲਵੇ, ਤਾਂ ਉਹਦੀ ਹਿੰਮਤ ਨਹੀਂ ਰਹਿੰਦੀ ਹੈ। ਇੱਧਰ ਤਾਂ ਪਤਾ ਹੀ ਨਹੀਂ ਹੈ ਕਿ ਕਿੰਨਾ ਜਿਹੜਾ ਹੈ ਇਕੱਠ ਹੈ ਅਤੇ ਕਿੰਨਾ ਯੁੱਧ ਹੈ, ਅਤੇ ਸ਼ਸਤਰ ਜਿਹੜਾ ਚਲਾਉਣਾ ਬਹੁਤ ਔਖਾ ਹੈ, ਤੇਗੇ ਚਲਾਉਣੇ, ਕਿਰਪਾਨਾਂ ਚਲਾਉਣੀਆਂ। ਸਿੰਘਾਂ ਦੇ ਕਹਿੰਦੇ ਜਿਹੜੇ ਸਰੀਰ ਦੇ ਵਿੱਚ ਨਾ ਉਹ ਸ਼ਕਤੀ ਵੀ ਨਹੀਂ ਰਹਿ ਗਈ ਸੀ, ਇੰਨਾ ਜਿਹੜਾ ਹੈ ਘਮਸਾਨ ਉੱਥੇ ਮਚਿਆ।
ਤੋਂ ਪੇ ਸਿੰਘਣ ਹੱਠ ਨਹਿ ਛੋਰਿਓ,
ਪਰ ਰੱਬ ਦੇ ਪਿਆਰੇ ਜਿਹੜੇ ਕਹਿੰਦੇ ਕਿੱਥੇ ਆਵਾਜ਼ ਆਉਂਦੇ ਹੈ ਉਹ ਆਪਣਾ ਹੱਠ ਨਹੀਂ ਛੱਡਦੇ, ਉਹ ਆਪਣੀ ਸ਼ਕਤੀ ਨਹੀਂ ਛੱਡਦੇ, ਉਹ ਗੁਰੂ ਦੇ ਨਾਲ ਕੀਤੇ ਹੋਏ ਵਚਨਾਂ ਨੂੰ ਨਹੀਂ ਛੱਡਦੇ। ਸਿੰਘਾਂ ਨੇ ਫਿਰ ਵੀ ਹੱਥ ਨਹੀਂ ਛੱਡਿਆ, ਹੱਠ ਨਹੀਂ ਛੱਡਿਆ, ਜੰਗ ਯੁੱਧ ਕਰਦੇ ਗਏ।
ਪਰੈ ਜੋਰ ਜਿੱਤ ਵੱਲ ਤਾਹੇ ਦੌੜਿਓ,
ਫਿਰ ਵੀ ਭਾਵੇਂ ਜ਼ਖਮੀ ਹਨ, ਭਾਵੇਂ ਪਾਣੀ ਤੋਂ ਪਿਆਸੇ ਹਨ, ਜਿੱਧਰ ਜ਼ੋਰ ਪੈਂਦਾ ਹੈ ਨਾ ਵੀ ਇੱਧਰਲੇ ਬੰਨੇ ਜ਼ਿਆਦਾ ਰੌਲਾ ਆਉਂਦਾ ਹੈ, ਚੜ੍ਹ ਕੇ ਗੜੀ ਤੋਂ ਉੱਪਰ ਉੱਧਰ ਹੀ ਹਮਲਾ ਕਰ ਦਿੰਦੇ ਹਨ।
ਦੋਹਰਾ ਤੋਂ ਸਤਿਗੁਰ ਸਿੰਘਨ ਕਹਿਓ,
ਤਦੋਂ ਸਤਿਗੁਰ ਜੀ ਨੇ ਸਿੰਘਾਂ ਨੂੰ ਇਸ ਤਰ੍ਹਾਂ ਕਿਹਾ,
ਗਇਓ ਦਾਰੂ ਸਿੱਕੋ ਮਕਾਏ,
ਕਿਹਾ ਵੀ ਖਾਲਸਾ ਜੀ ਇਹ ਦਾਰੂ ਸਿੱਕਾ ਜਿਹੜਾ ਆਪਾਂ ਵਰਤਦੇ ਹਾਂ ਵੀ ਤੀਰ ਰਾਮ ਜੰਗਾਂ ਵਿੱਚ ਪੈਣ ਵਾਲਾ ਬਰੂਦ ਗੋਲੀਆਂ ਇਹ ਸਾਰਾ ਆਪਣੇ ਕੋਲ ਸਮਾਨ ਜਿਹੜਾ ਉਹ ਖਤਮ ਹੋ ਗਿਆ ਹੈ,
ਫੜ ਤੇ ਗਏ ਗਿਰਦੇ ਫਿਰੋ।
ਹੁਣ ਖਾਲਸਾ ਜੀ ਇੱਦਾਂ ਕਰੋ ਵੀ ਹੱਥਾਂ ਵਿੱਚ ਤੇਗੇ ਤਲਵਾਰਾਂ ਪਕੜ ਲਓ,
ਹਵੇਲੀ ਕੇ ਧਾਏ,
ਹਵੇਲੀ ਦੇ ਇਰਦ ਗਿਰਦ ਫਿਰੋ। ਬਣਾ ਕੇ ਨਾ ਗਰੁੱਪ ਤੇ ਹਵੇਲੀ ਦੇ ਇਰਦ ਗਿਰਦ ਹੁਣ ਗਿਰਦੌਰੀ ਕਰੋ।
ਚੌਪਈ ਤੋ ਸਿੰਘਣ ਵੈਸੇ ਮੰਨ ਲਈ।
ਜਦੋਂ ਗੁਰੂ ਜੀ ਨੇ ਕਿਹਾ ਨਾ ਵੀ ਹੁਣ ਸਿੱਕਾ ਜਿਹੜਾ ਦਾਰੂ ਮੁੱਕ ਗਿਆ ਹੈ, ਤੇਗਾਂ ਤਲਵਾਰਾਂ ਹੱਥ ਵਿੱਚ ਪਕੜ ਲਓ ਅਤੇ ਹਵੇਲੀ ਦੇ ਇਰਦ ਗਿਰਦ ਜਿਹੜਾ ਚਾਰ ਸਵੇਰੇ ਫਿਰੋ। ਗੁਰੂ ਜੀ ਨੇ ਬਚਨ ਅਜੇ ਕੀਤਾ ਹੀ ਹੈ ਅਤੇ ਸਿੰਘਾਂ ਨੇ ਵੇਖ ਲਓ ਕਿੰਨੇ ਮਹੀਨਿਆਂ ਦੇ ਭੁੱਖੇ ਸਨ। 7 ਮਹੀਨੇ ਘੇਰਾ ਪਿਆ ਰਿਹਾ ਹੈ ਅਨੰਦਪੁਰ ਸਾਹਿਬ ਨੂੰ, ਭੁੱਖੇ ਪਿਆਸਿਆਂ ਨੇ ਕੋਈ ਪਰਵਾਹ ਨਹੀਂ ਕਹਿੰਦੇ ਕੀਤੀ। ਤੇ ਉਸੇ ਵੇਲੇ ਗੁਰੂ ਜੀ ਦਾ ਬਚਨ ਮੰਨ ਲਿਆ ਵੀ ਮਹਾਰਾਜ ਸਤ ਬਚਨ ਹੈ।
ਦੋਏ ਦੋਏ ਨਿਕਸ ਗਿਰਦਾਵਲ ਕਈ।
ਗੁਰੂ ਜੀ ਦੇ ਆਗਿਆ ਨਾਲ ਦੋ ਦੋ ਦਾ ਜੋਟਾ ਬਣਾ ਕੇ ਪੰਜ ਪੰਜ ਸਿੰਘ ਬਣ ਕੇ ਨਾ ਤੇ ਗਿਰਦੌਰੀ ਕਰਦੇ ਹਨ, ਚਾਰ ਸਫੇਰੀ ਜਿਹੜਾ ਹੈ ਹਵੇਲੀ ਦੇ ਫਿਰਦੇ ਹਨ।
ਵੈ ਮਰ ਜਾਹੇ ਤੋਂ ਆਵੈ ਔਰ।
ਜਦੋਂ ਉਹ ਸਿੰਘ ਦੁਸ਼ਮਣਾਂ ਦਾ ਟਾਕਰਾ ਕਰਦੇ ਕਰਦੇ ਸਰੀਰ ਛੱਡ ਜਾਂਦੇ ਹਨ ਤੇ ਉਹਨਾਂ ਤੋਂ ਬਾਅਦ ਕਹਿੰਦੇ ਫਿਰ ਜੋਟੇ ਬਣ ਕੇ ਜਾਂਦੇ ਹਨ।
ਐਸੀ ਭਈ ਉਹਾਂ ਕੁਛ ਤੋਰ।
ਉੱਥੇ ਕਹਿੰਦੇ ਇਹੋ ਜਿਹਾ ਤਰੀਕਾ ਹੋ ਗਿਆ ਵੀ ਸਿੰਘ ਦੇ ਜਾਂਦੇ ਹਨ ਹੁਣ ਦੋ ਦੋ ਚਾਰ ਚਾਰ ਜਾਣੇ ਪੰਜ ਕੁ ਜਾਣੇ, ਪਰ ਜਦੋਂ ਜੰਗ ਯੁੱਧ ਕਰਦੇ ਹਨ ਨਾ ਇੰਨਾ ਘਮਸਾਨ ਮੱਚਦਾ ਹੈ, ਜਦੋਂ ਦੁਸ਼ਮਣ ਦੀ ਕੰਨਾਂ ਵਿੱਚ ਆਵਾਜ਼ ਪੈਂਦੀ ਹੈ ਨਾ ਉਹ ਸੋਚਦੇ ਆ ਵੀ ਲੱਗਦਾ ਅਨੰਦਪੁਰ ਸਾਹਿਬ ਵੀ ਸਾਰਾ ਇੱਥੇ ਆ ਟੁੱਕ ਗਿਆ ਹੈ। ਅਤੇ ਗੁਰੂ ਜੀ ਦੇ ਇੱਥੇ ਵਚਨ ਪੂਰਾ ਕਰ ਰਹੇ ਹੈ ਕਿ 1,25,000 ਸੇ ਏਕ ਲੜਾਊਂ ਤਵੇ ਗੋਬਿੰਦ ਸਿੰਘ ਨਾਮ ਕਹਾਊਂ। ਉਹ ਵਚਨ ਗੁਰੂ ਜੀ ਪੂਰਾ ਕਰ ਰਹੇ ਹੈ ਇੱਥੇ ਜਿਹੜਾ ਮੁੱਖੋਂ ਕਿਹਾ ਹੈ ਵੀ ਚਿੜੀਆਂ ਕੋਲੋਂ ਬਾਜ਼ ਚੜਾਊਂ ਤਵੇ ਗੋਬਿੰਦ ਸਿੰਘ ਨਾਮ ਕਹਾਊਂ। ਹੁਣ ਸਿੰਘ ਵੇਖ ਲਓ ਥੋੜ੍ਹੇ ਹੈ, 40 ਸਿੰਘ ਸਨ ਅਤੇ ਉੱਧਰ 1,00,000 ਤੋਂ ਵੱਧ ਇਕੱਠ ਹੈ, ਇਹਨਾਂ ਨੂੰ ਵੇਖ ਕੇ ਨਹੀਂ ਜਿਹੜੀ ਹੋਸ਼ ਬੋਧ ਰਹਿੰਦੀ ਹੈ, ਪਰ ਸਿੰਘ ਜੋਟੇ ਬਣਾ ਕੇ ਜਾਂਦੇ ਐਸਾ ਘਮਸਾਨ ਮਚਾਉਂਦੇ ਹੈ ਉੱਥੇ ਇੰਨਾ ਕਹਿੰਦੇ ਤੌਰ ਤਰੀਕਾ ਬਦਲ ਗਿਆ, ਦੁਸ਼ਮਣਾਂ ਨੂੰ ਲੱਗਦਾ ਕਿ ਪਤਾ ਨਹੀਂ ਸਾਰਾ ਅਨੰਦਪੁਰ ਸਾਹਿਬ ਢੋਗ ਆਇਆ ਹੈ।
ਨਿਕਸ ਨਿਕਸ ਸਿੰਘ ਬਹੁ ਮਰ ਗਏ।
ਨਿਗਲ ਨਿਗਲ ਕੇ ਕਹਿੰਦੇ ਸਿੰਘ ਬਹੁਤੇ ਚੜ੍ਹਾਈ ਕਰ ਗਏ।
ਤੋਂ ਗੁਰ ਲਖੇ ਸਿੰਘ ਥੋੜੇ ਰਹੇ।
ਉਦੋਂ ਅੰਤਰਜਾਮੀ ਸਤਿਗੁਰ ਜੀ ਨੇ ਕੀ ਕੀਤਾ ਵੀ ਸਿੰਘ ਤੇ ਥੋੜੇ ਰਹਿ ਗਏ ਹੈ ਤੇ ਮਹਾਰਾਜ ਨੇ ਇਸ ਤਰ੍ਹਾਂ ਸਿੰਘਾਂ ਨੂੰ ਫਿਰ ਤਦੋਂ ਕਿਹਾ
ਕਹੀ ਸਤਿਗੁਰ ਅਬ ਬਾਰਹ ਨਾ ਜਾਵੋ।
ਮਹਾਰਾਜ ਨੇ ਕਿਹਾ ਖਾਲਸਾ ਜੀ ਹੁਣ ਆਪਾਂ ਥੋੜ੍ਹੇ ਰਹਿ ਗਏ ਹਾਂ, 40 ਸਿੰਘ ਸੀ, 40 ਵਿੱਚੋਂ ਜੋਟੇ ਬਣ ਬਣ ਜਾਂਦੇ ਰਹੇ ਜਿਸ ਕਰਕੇ ਸਿੰਘ ਪਿੱਛੇ ਕੁਝ ਕੁ ਗਿਣਤੀ ਦੇ ਰਹਿ ਗਏ। ਅਤੇ ਗੁਰੂ ਜੀ ਨੇ ਕਿਹਾ ਵੀ ਖਾਲਸਾ ਜੀ ਹੁਣ ਹਵੇਲੀ ਤੋਂ ਤੁਸਾਂ ਨੇ ਬਾਹਰ ਨਹੀਂ ਜਾਣਾ ਹੈ,
ਫੜ ਤੇਗਾ ਢਿੱਗ ਕੰਧਣ ਖੜਾਵੋ,
ਆਪਣੇ ਹੱਥਾਂ ਵਿੱਚ ਤੇਗਾਂ ਤਲਵਾਰਾਂ ਪਕੜ ਲਓ ਅਤੇ ਜਿਹੜੀ ਹਵੇਲੀ ਹੈ ਨਾ ਚਮਕੌਰ ਦੀ ਗੜੀ ਇਹਦੇ ਕਹਿੰਦੇ ਉੱਤੇ ਚੜ ਕੇ ਤੇ ਉੱਥੇ ਪੈਰਾ ਦਿਓ। ਹੁਣ
ਸੋ ਤੁਰਕਨ ਗਲ ਲੀਨੀ ਜਾਨ।
ਇਹ ਤੁਰਕ ਬਾਹਰ ਇਕੱਠੇ ਸਨ, ਇਹਨਾਂ ਸਾਰਿਆਂ ਨੇ ਜਾਣ ਲਿਆ ਵੀ ਜਿਹੜਾ ਹੁਣ ਕੋਈ ਹਥਿਆਰ ਵੀ ਹੁਣ ਕੋਈ ਸਿੰਘ ਨਹੀਂ ਬਾਹਰ ਆਉਂਦਾ ਹੈ, ਨਾ ਕੋਈ ਬਰੂਦ ਆ ਰਿਹਾ ਹੈ, ਨਾ ਕੋਈ ਤੀਰ ਆ ਰਿਹਾ ਹੈ, ਲੱਗਦਾ ਹੈ ਵੀ ਇਹਨਾਂ ਕੋਲ ਜਿਹੜਾ ਹੈ ਅਸਲਾ ਸਭ ਕੁਝ ਮੁੱਕ ਗਿਆ ਹੈ, ਇਸ ਤਰ੍ਹਾਂ ਇਹਨਾਂ ਨੇ ਜਾਣ ਲਿਆ ਹੈ।
ਭਇਓ ਦਾਰੂ ਸਿੱਕੋ ਮਦ ਮਕਾਨ।
ਇਹਨਾਂ ਦਾ ਦਾਰੂ ਸਿੱਕਾ ਬਰੂਦ ਤੀਰ ਸਭ ਕੁਝ ਖਤਮ ਹੋ ਗਿਆ ਹੈ।
ਕਰ ਹੱਲੇ ਵੈ ਸਭ ਹੀ ਤਾਏ।
ਹੁਣ ਦੁਸ਼ਮਣ ਨੂੰ ਮਿਲ ਜੇ ਮੌਕਾ ਤੇ ਕਿਉਂ ਨਾ ਕਹਿੰਦੇ ਭੱਜੇ, ਇਹਨਾਂ ਨੇ ਉਸ ਵਕਤ ਦੰਗਾ ਹੀ ਮਚਾ ਦਿੱਤਾ, ਰੌਲਾ ਮਚਾ ਦਿੱਤਾ, ਪਕੜ ਲਓ ਗੁਰੂ ਗੋਬਿੰਦ ਸਿੰਘ ਜੀ ਨੂੰ, ਪਕੜ ਲਓ ਸਿੰਘੋ ਕੋ, ਇਸ ਤਰ੍ਹਾਂ ਬੜਾ ਭੱਜੇ ਹਨ।
ਪਰੇ ਚਫੇਰਿਓਂ ਰੌਲ ਮਚਾਏ।
ਚਾਰ ਸਵੇਰੇ ਕਹਿੰਦੇ ਰੌਲਾ ਹੀ ਰੌਲਾ ਪਾ ਦਿੱਤਾ, ਉੱਥੇ ਕੁਝ ਸੁਣਦਾ ਨਹੀਂ ਹੈ।
ਕੋ ਪਿਆਦੋ ਕੋ ਆਇਓ ਸਵਾਰ।
ਉਸ ਵਕਤ ਇਸ ਤਰ੍ਹਾਂ ਹਲਕੇ ਹੋਏ ਹਨ ਕਹਿੰਦੇ ਕੁਝ ਦੇ ਪੈਦਲ, ਕੁਝ ਸਵਾਰ ਜਿਹੜੇ ਹਾਥੀਆਂ 'ਤੇ ਆਏ, ਹਾਥੀਆਂ ਵਾਲੇ ਚਤਰੰਗਣੀ ਫੌਜ ਹੀ ਸਾਰੀ ਇੱਥੇ ਪਹੁੰਚੀ ਹੋਈ ਸੀ, ਕੁਝ ਘੋੜਿਆਂ ਵਾਲੇ, ਕੁਝ ਰਥਾਂ ਵਾਲੇ, ਕੁਝ ਪੈਦਲ ਅਤੇ ਕੁਝ ਹਾਥੀਆਂ ਵਾਲੇ, ਸਾਰੇ ਕਹਿੰਦੇ ਕੁਝ ਪੈਦਲ ਕੁਝ ਅਸਵਾਰ, ਸਭ ਨੇ ਘਮਸਾਨ ਹੀ ਮਚਾ ਦਿੱਤਾ ਵੀ ਹੁਣ ਪਹੁੰਚੋ ਅਤੇ ਪਕੜ ਲਓ ਗੁਰੂ ਜੀ ਨੂੰ।
ਉੱਡੀ ਧੂੜ ਭਇਓ ਧੁੰਦੂਕਾਰ।
ਇੰਨੀ ਕਹਿੰਦੇ ਉੱਥੇ ਧੂੜ ਉੱਡੀ ਹੈ, ਧੁੰਦੂਕਾਰਾ ਹੀ ਪੈ ਗਿਆ ਹੈ, ਧੁੰਦ ਹੀ ਧੁੰਦ ਛਾ ਗਈ, ਇੰਨਾ ਘੱਟਾ ਉੱਡਿਆ ਹੈ ਚਮਕੌਰ ਸਾਹਿਬ।
ਹੁਣ ਤਰ ਪੌੜੇ ਹੱਥ ਕੰਦੀ ਪਾਏ।
ਇਹਨਾਂ ਦੁਸ਼ਟਾਂ ਨੇ ਕੀ ਕੀਤਾ ਵੀ ਹੁਣ ਤਾਂ ਆਪਾਂ ਮੋਰਚਾ ਫਤਿਹ ਕਰ ਹੀ ਲੈਣਾ ਹੈ, ਹੰਕਾਰੇ ਲੋਕਾਂ ਨੇ ਕਹਿੰਦੇ ਪੌੜੀਆਂ ਫੜੀਆਂ, ਪੌੜੀਆਂ ਲਾ ਦਿੱਤੀਆਂ ਚਮਕੌਰ ਦੀ ਕੰਧਾਂ ਨੂੰ, ਜਿਹੜੀ ਗੜੀ ਹੈ ਨਾ ਉਹ ਕੰਧਾਂ ਨੂੰ ਇਹਨਾਂ ਪੌੜੀਆਂ ਲਾ ਦਿੱਤੀਆਂ, ਪੌੜੀਆਂ ਲਾ ਲਾ ਕੇ ਤੇ ਹੱਥ ਪਾਉਣ ਲੱਗੇ ਕੰਧਾਂ ਨੂੰ।
ਅੱਗਿਓਂ ਸਿੰਘਣ ਕੱਟ ਹੱਥ ਗਿਰਾਏ।
ਗੁਰੂ ਜੀ ਨੇ ਅੰਤਰਜਾਮੀ ਨੇ ਪਹਿਲਾਂ ਹੀ ਸਿੰਘ ਖੜੇ ਕੀਤੇ ਹੋਏ ਸੀ ਵੀ ਕਿਹਾ ਵੀ ਹੁਣ ਦਾਰੂ ਸਿੱਕਾ ਮੁੱਕਿਆ ਹੋਇਆ ਹੈ, ਤੁਸੀਂ ਇਰਦ ਗਿਰਦ ਕੰਧਾਂ 'ਤੇ ਖੜ ਜਾਓ। ਜਦੋਂ ਇਹਨਾਂ ਕਹਿੰਦੇ ਹੱਥ ਪਾਏ ਹੈ ਨਾ, ਸਿੰਘਾਂ ਨੇ ਮਾਰ ਮਾਰ ਤਲਵਾਰਾਂ ਦੇ ਹੱਥ ਬਾਹਾਂ ਵੱਢ ਦਿੱਤੇ ਹਨ।
ਦੋਹਰਾ ਚੌ ਫੇਰਿਓ ਚੜ ਹੱਥ ਕਤਮ।
ਇਹ ਚਾਰ ਸਫੇਰਿਓ ਚੜਦੇ ਆ, ਕੰਧ ਨੂੰ ਹੱਥ ਪਾਉਂਦੇ ਆ, ਸਿੰਘ ਮਾਰ ਕੇ ਕਿਰਪਾਨ ਇਹਨਾਂ ਦੇ ਹੱਥ ਹੀ ਲਾ ਦਿੰਦੇ ਹਨ।
ਤਿਮ ਤਿਮ ਸਿੰਘ ਕਟਾਹੇ।
ਤਿਵੇਂ ਤਿਵੇਂ ਹੀ ਕਹਿੰਦੇ ਸਿੰਘ ਕੱਟੀ ਜਾਂਦੇ ਹਨ, ਇਹ ਧੜਮ ਧੜਮ ਕਰਕੇ ਡਿੱਗਦੇ ਹਨ।
ਉਹਨਕੋ ਦਾਵ ਸੋ ਨਹਿ ਲੱਗਿਓ।
ਇਹ ਨਾ ਚਾਹ ਵੀ ਦਾ ਲਾਈਏ ਵੀ ਉੱਤੋਂ ਦੀ ਜਾ ਕੇ ਵੜ ਕੇ ਤੇ ਪਕੜ ਲਈਏ, ਪਰ ਕਹਿੰਦੇ ਮੂਰਖਾਂ ਦਾ ਦਾ ਨਹੀਂ ਲੱਗਾ।
ਗਿਰ ਗਿਰ ਭੂਮਹਿ ਪਾਹੇ।
ਇਹ ਗਿਰ ਗਿਰ ਧਰਤੀ ਉੱਤੇ ਡਿੱਗਦੇ ਹਨ।
ਚੌ ਪਏ ਇੱਕ ਇੱਕ ਦੋਏ ਦੋਏ ਹੁਤੀ ਥੀ ਗੋਲੀ।
ਉਹ ਜਿਹੜੇ ਰਾਮ ਜੰਗੇ ਪਏ ਹੋਏ ਸਨ, ਪਿਛਲੇ ਜ਼ਮਾਨਿਆਂ ਵਿੱਚ ਬੰਦੂਕਾਂ ਵੀ ਬੜੀਆਂ ਵੱਡੀਆਂ ਹੁੰਦੀਆਂ ਸਨ, ਅੱਜ ਇਹਨਾਂ ਦਰਬਾਰ ਸਾਹਿਬ ਕਈਆਂ ਨੇ ਦਰਸ਼ਨ ਕੀਤੇ, ਅਜਾਇਬ ਘਰ ਵਿੱਚ ਉੱਥੇ ਪਈਆਂ ਹੈ, ਵੇਖ ਸਕਦੇ ਹਨ। ਉਹ ਰਾਮ ਜੰਗੇ ਜਿਹਨਾਂ ਵਿੱਚ ਬਰੂਦ ਪੈਂਦਾ ਹੈ, ਇਸੇ ਤਰ੍ਹਾਂ ਬੰਦੂਕਾਂ, ਕਹਿੰਦੇ ਉਹਨਾਂ ਵਿੱਚ ਇੱਕ ਇੱਕ ਕੋਈ ਦੋ ਦੋ ਗੋਲੀ ਬਚੀ ਹੋਈ ਸੀ।
ਪਾਸ ਢੁਕੇ ਤਬ ਉਨ ਪਰ ਠੌਲੀ।
ਤੇ ਜਿਹੜਾ ਕੋਈ ਪਾਸ ਢੁਕਦਾ ਨਾ, ਵੀ ਬੜਾ ਤਾਂ ਇਹ ਭੱਜ ਕੇ ਆਉਂਦਾ ਵੀ ਹੁਣ ਫੜ ਲਈਏ, ਕਹਿੰਦੇ ਦੂਰੋਂ ਜਿਹੜੀ ਇੱਕ ਇੱਕ ਗੋਲੀ ਬਚੀ ਹੋਈ ਸਿੰਘ ਛੱਡਦੇ ਤੇ ਉਹਨਾਂ ਨੂੰ ਉੱਥੇ ਜਿਹੜਾ ਹੈ ਠਿੰਬਰ ਦੇ ਜਾਂਦੇ, ਉੱਥੇ ਡਿੱਗ ਪੈਂਦੇ।
ਇੱਕ ਇੱਕ ਦੋਏ ਦੋਏ ਤਿੰਨ ਦਏ ਗੇਰ।
ਇੱਕ ਇੱਕ ਗੋਲੀ ਵੱਜਦੀ ਹੈ ਤੇ ਦੋਵਾਂ ਦੋਵਾਂ ਉਹਨਾਂ ਨੂੰ ਸੁੱਟ ਦਿੰਦੀ ਹੈ।
ਭਏ ਤੁਰਕ ਤੇ ਤਹਿ ਬਹੁ ਢੇਰ।
ਉੱਥੇ ਕਹਿੰਦੇ ਰੱਬ ਦੀ ਐਸੀ ਕਿਰਪਾ ਹੋਈ, ਢੇਰਾਂ ਦੇ ਢੇਰ ਲਾ ਦਿੱਤੇ ਤੁਰਕਾਂ ਦੇ, ਹੱਥ ਵੱਡ ਵੱਡ ਸੁੱਟੇ, ਕਈਆਂ ਦੀ ਲੱਤਾਂ ਟੁੱਟ ਗਈਆਂ, ਕਈਆਂ ਦੀ ਹੱਡੀਆਂ ਟੁੱਟ ਗਈਆਂ, ਕਿਉਂਕਿ ਗੜੀ ਬਹੁਤ ਉੱਚੀ ਹੈ। ਇਹ ਡਿੱਗ ਪਏ, ਕੁਝ ਕਹਿੰਦੇ ਜਦੋਂ ਸਿੰਘਾਂ ਨੇ ਗੋਲੀਆਂ ਮਾਰੀਆਂ ਉਹ ਡੇਬੇ, ਉੱਥੇ ਢੇਰਾਂ ਦੇ ਢੇਰ ਹੀ ਲਾ ਦਿੱਤੇ ਹਨ।
ਐਸੋ ਰੋ ਰੋ ਜਬ ਊਹਾਂ ਪਯੋ।
ਕਹਿੰਦੇ ਐਸਾ ਉੱਥੇ ਭਿਆਨਕ ਰੌਲਾ ਪਿਆ ਵੀ ਪਕੜ ਲਓ ਮਾਰ ਲਓ ਹੋ ਗਈ ਸਾਰੇ ਬੰਨੇ।
ਸਾਹਿਬ ਜੁਝਾਰ ਸਿੰਘ ਮਨ ਮੈਂ ਠਯੋ।
ਤਦੋਂ ਕਹਿੰਦੇ ਇੱਥੇ ਕਵੀ ਜੀ ਨੇ ਜੁਝਾਰ ਸਿੰਘ ਲਿਖਿਆ ਹੋਇਆ ਹੈ, ਉਂਝ ਬਾਬਾ ਅਜੀਤ ਸਿੰਘ ਜੀ ਵੱਡੇ ਸਨ, 3 ਸਾਲ ਬਾਬਾ ਜੁਝਾਰ ਸਿੰਘ ਜੀ ਤੋਂ। ਸਾਹਿਬਜ਼ਾਦੇ ਕਹਿੰਦੇ ਬਾਬਾ ਅਜੀਤ ਸਿੰਘ ਜੀ ਨੇ ਉਸ ਵਕਤ ਵੇਖ ਕੇ ਨਾ ਮਨ ਵਿੱਚ ਪੱਕੀ ਕਰ ਲਈ ਹੈ ਗੱਲ,
ਅਬ ਜੀਵਨ ਕੋ ਕੁਛ ਧਰਮ ਨਾਹੀ।
ਵੇਖ ਕੇ ਵੀ ਦੁਸ਼ਮਣ ਚੜ੍ਹਦੇ ਆਉਂਦੇ ਹੈ, ਸਿੰਘ ਸ਼ਹੀਦ ਹੋ ਗਏ ਹਨ, ਅਸੀਂ ਕੁਝ ਹੀ ਰਹਿ ਗਏ ਹਾਂ। ਵੀ ਇਹ ਕਹਿੰਦੇ ਹੈ ਬਾਬਾ ਜੁਝਾਰ ਸਿੰਘ ਜੀ, ਅਜੀਤ ਸਿੰਘ ਜੀ, ਵੀ ਹੁਣ ਜੀਣ ਦਾ ਕੋਈ ਫਾਇਦਾ ਨਹੀਂ ਹੈ, ਧਰਮ ਨਹੀਂ ਹੈ ਸਾਡਾ।
ਪੁੱਤਰ ਜੀਵੈ ਲੜ ਪਿਤਾ ਮਰਾਹੀ।
ਆਹ ਕਾਹਦਾ ਧਰਮ ਹੈ ਵੀ ਪਿਓ ਜਿਹੜਾ ਹੈ ਪਿਤਾ ਜੀ ਅੱਗੇ ਜਾ ਕੇ ਸ਼ਹੀਦ ਹੋਣ, ਪੁੱਤਰ ਜਿੰਦਾ ਫਿਰੇ ਦੁਨੀਆਂ ਵਿੱਚ, ਇਹ ਕੋਈ ਪੁੱਤਰ ਦਾ ਧਰਮ ਨਹੀਂ ਹੈ, ਨਾ ਉਹਦੇ ਜੀਣ ਦਾ ਕੋਈ ਫਾਇਦਾ ਹੀ ਹੈ। ਇਹ ਗੱਲ ਮਨ 'ਚ ਠਾਣ ਕੇ ਵੀ ਇਹ ਕੋਈ ਫਾਇਦਾ ਨਹੀਂ ਹੈ ਪਿੱਛੇ ਰਹਿਣ ਦਾ, ਗੁਰੂ ਪਿਤਾ ਜੀ ਜੰਗ ਯੁੱਧ ਕਰ ਰਹੇ ਹੈ ਅਤੇ ਅਸੀਂ ਪਿੱਛੇ ਰਹੀਏ, ਇਹ ਗੱਲ ਠੀਕ ਨਹੀਂ। ਇਸ ਤਰ੍ਹਾਂ ਜਾਣ ਕੇ
ਅਭਿਮਨੂ ਮੋਇਓ ਪਿਤ ਅਰਜਨ ਜੀਵਤ।
ਉਹ ਗੱਲ ਨੂੰ ਯਾਦ ਕੀਤਾ ਹੈ ਵੀ ਮਹਾਂਭਾਰਤ ਪੜ੍ਹ ਕੇ ਵੇਖੋ, ਅਰਜਨ ਜੰਗ ਕਰਦਾ ਸੀ ਮਹਾਂਭਾਰਤ ਦੇ ਯੁੱਧ ਵਿੱਚ, ਅਭਿਮਨੂ ਦਾ ਪੁੱਤਰ ਸੀ, ਉਹਨੇ ਪਿਤਾ ਨੂੰ ਵੇਖਿਆ ਵੀ ਮੇਰਾ ਪਿਤਾ ਜੰਗ ਕਰ ਰਿਹਾ ਹੈ, ਵੇਖ ਕੇ ਸੋਚਿਆ ਵੀ ਜੇ ਮੇਰੇ ਪਿਤਾ ਚੜ੍ਹਾਈ ਕਰ ਗਏ ਤਾਂ ਮੇਰਾ ਵੀ ਜੀਣਾ ਕਦਾ ਜੀਣਾ ਹੈ। ਇਸ ਤੋਂ ਪਹਿਲਾਂ ਕਿ ਪਿਤਾ ਚੜ੍ਹਾਈ ਕਰਨ ਜੰਗ ਵਿੱਚ ਇਹ ਰਣਤੱਤੇ ਵਿੱਚ ਮੈਂ ਵੜ ਕੇ ਅਤੇ ਮੈਂ ਪਹਿਲਾਂ ਸਰੀਰ ਛੱਡਾਂ, ਅਤੇ ਅਭਿਮਨੂ ਕਹਿੰਦੇ ਅੱਗੇ ਲਾ ਕੇ ਲੜਿਆ ਤੇ ਆਪਣਾ ਸਰੀਰ ਪਹਿਲਾਂ ਛੱਡਿਆ ਤੇ ਅਰਜਨ ਜਿੰਦਾ ਰਿਹਾ ਸੀ। ਉਦੋਂ
ਮੇਘਨਾਦ ਮੋਇਓ ਰਾਵਣ ਥੀਵਤ।
ਰਾਵਣ ਦਾ ਪੁੱਤਰ ਸੀ ਮੇਘਨਾਦ, ਤੇ ਉਦੋਂ ਮੇਘਨਾਦ ਨੇ ਵੀ ਇਹੀ ਸੋਚਿਆ ਵੀ ਮੇਰੇ ਪਿਤਾ ਜੀ ਜੰਗ ਕਰ ਰਿਹਾ ਰਾਮ ਚੰਦਰ ਜੀ ਨਾਲ, ਤੇ ਮੈਂ ਕਿਉਂ ਨਾ ਅੱਗੇ ਹੋ ਕੇ ਲੜਾਂ। ਅੱਗੇ ਹੋ ਕੇ ਮੇਘਨਾਦ ਲੜਿਆ, ਆਪਣਾ ਸਰੀਰ ਛੱਡਿਆ, ਆਪ ਚੜ੍ਹਾਈ ਕਰ ਗਿਆ ਪਰ ਆਪਣੇ ਪਿਤਾ ਨੂੰ ਜੀਵਿਤ ਰੱਖਿਆ।
ਰੀਤ ਯਹੀ ਛਤਰੀਆਂ ਨੇ ਕੀ ਕਹੇ।
ਬਾਬਾ ਅਜੀਤ ਸਿੰਘ ਜੀ ਨੇ ਵਿਚਾਰਿਆ ਹੈ, ਇਸੇ ਤਰ੍ਹਾਂ ਬਾਬਾ ਜੁਝਾਰ ਸਿੰਘ ਜੀ ਨੇ ਵਿਚਾਰਿਆ ਹੈ ਵੀ ਇਹ ਛਤਰੀਆਂ ਦੀ ਰੀਤ ਹੈ, ਇਹ ਛਤਰੀਆਂ ਦੀ ਇਹ ਰਿਵਾਜ ਹੈ, ਇਹ ਮਰਿਆਦਾ ਹੈ, ਧਰਮ ਹੈ ਵੀ ਪਹਿਲਾਂ ਪੁੱਤਰ ਚੜ੍ਹਾਈ ਕਰੇ ਫਿਰ ਪਿਤਾ ਦੇ ਵਾਰ ਹੋਣ ਦੇਵੇ, ਜਿਉਂਦੇ ਜੀ ਆਪਣੇ ਪਿਤਾ ਨੂੰ ਪਹਿਲਾਂ ਨਾ ਵੇਖੇ ਮੋਇਆਂ ਨੂੰ, ਇਹ ਛਤਰੀਆਂ ਦਾ ਧਰਮ ਹੈ। ਜੰਗ ਯੁੱਧ ਵਿੱਚ ਕਹਿੰਦੇ ਕਦੀ ਪਿੱਛੇ ਨਹੀਂ ਹਟਣਾ ਚਾਹੀਦਾ, ਵਿਚਾਰੀ ਹੈ
ਪ੍ਰਾਣ ਪਿਤਾ ਹਮ ਮੋਹਰੇ ਦਹੈ।
ਇਹ ਪੱਕੀ ਕਰ ਲਈ ਹੈ ਵੀ ਪਿਤਾ ਜੀ ਤੋਂ ਪਹਿਲਾਂ ਆਪਾਂ ਹੀ ਸਰੀਰ ਛੱਡਾਂਗੇ, ਸ਼ਹੀਦ ਹੋਵਾਂਗੇ।
ਫੜ ਤੇ ਕੋ ਹੋਏ ਬਾਹਰ ਧਾਇਓ।
ਗੁਰੂ ਜੀ ਅੱਗੇ ਜਾ ਕੇ ਮੱਥਾ ਟੇਕ ਕੇ ਕਿਹਾ ਕਿ ਪਿਤਾ ਜੀ ਹੁਣ ਸਾਨੂੰ ਆਗਿਆ ਕਰੋ, ਅਸੀਂ ਜਾਣਾ ਚਾਹੁੰਦੇ ਹਾਂ ਜੰਗ ਵਿੱਚ। ਉਸ ਵਕਤ ਪੰਜ ਪਿਆਰਿਆਂ ਵਿੱਚੋਂ ਭਾਈ ਸਾਹਿਬ ਬੋਲੇ ਸਨ ਪੰਜ ਪਿਆਰੇ ਕਿ ਮਹਾਰਾਜ ਜੀ ਇਹ ਛੋਟੇ ਹਨ, ਇਹਨਾਂ ਨੂੰ ਨਾ ਭੇਜੋ, ਅਸੀਂ ਜੰਗ ਕਰਾਂਗੇ। ਪਰ ਬਾਬਾ ਜੀ ਸਿੰਘ ਜੀ ਨਾ ਮੰਨੇ, ਕਹਿਣ ਲੱਗੇ ਮਹਾਰਾਜ ਜੀ ਸਾਡੇ ਤੇ ਪਿਤਾ ਗੁਰੂ ਜੀ ਕਿਰਪਾ ਕਰੋ, ਅਸੀਂ ਜੰਗ ਕਰਨੀ ਚਾਹੁੰਦੇ ਹਾਂ। ਉਸ ਵਕਤ ਗੁਰੂ ਜੀ ਨੇ ਹੱਥੀ ਥਾਪੜਾ ਦੇ ਕੇ ਅਤੇ ਗਲ ਨਾਲ ਲਾ ਕੇ ਜੰਗ ਵਿੱਚ ਤੋਰਿਆ ਸੀ ਅਤੇ ਬਾਬਾ ਅਜੀਤ ਸਿੰਘ ਜੀ ਨੂੰ ਕਿਹਾ ਵੀ ਪੁੱਤਰ ਛਾਤੀ ਉੱਤੇ ਜਿਹੜੇ ਹੈ, ਇਹ ਛਤਰੀ ਦਾ ਧਰਮ ਹੈ, ਛਾਤੀ ਉੱਤੇ ਜਿਹੜੇ ਵਾਰ ਖਾਣੇ ਦੁਸ਼ਮਣ ਦੇ ਪਿੱਠ ਪਿੱਛੇ ਨਹੀਂ, ਅਤੇ ਆਪਣੇ ਤੋਂ ਵੱਧ ਜਿਹੜੇ ਹੈ ਉਹਨੇ ਦੁਸ਼ਮਣਾਂ ਨੂੰ ਨਾਸ ਕਰਨਾ ਹੈ ਅਤੇ ਜੀਂਦੇ ਵਾਪਸ ਨਹੀਂ ਆਉਣਾ ਹੈ, ਵਾਪਸ ਆਉਣਾ ਨਹੀਂ ਹੈ, ਜਾਣ ਬਚਾ ਕੇ ਨਹੀਂ ਨੱਠਣਾ ਹੈ। ਬਾਬਾ ਅਜੀਤ ਸਿੰਘ ਜੀ ਨੇ ਕਿਹਾ ਮਹਾਰਾਜ ਜੀ ਬੜਾ ਸੋਹਣਾ ਕਿਸੇ ਨੇ ਲਿਖਿਆ ਹੋਇਆ ਹੈ, ਨਾਮ ਹੂੰ ਅਜੀਤ ਕਾ ਜੀਤਾ ਨਾ ਜਾਊਂਗਾ, ਅਗਰ ਜੀਤ ਗਿਆ ਤਾਂ ਜੀਤਾ ਨਾ ਆਊਂਗਾ। ਕਿ ਪਿਤਾ ਜੀ ਮੇਰਾ ਨਾਮ ਅਜੀਤ ਸਿੰਘ ਹੈ, ਆਪ ਜੀ ਨੇ ਰੱਖਿਆ ਹੋਇਆ ਹੈ, ਮੈਂ ਜਿੱਤਿਆ ਨਹੀਂ ਜਾ ਸਕਦਾ, ਅਗਰ ਰੱਬ ਦੀ ਬੇਦ ਬਣ ਵੀ ਗਈ, ਮੈਂ ਜਿੱਤਿਆ ਵੀ ਗਿਆ ਨਾ ਅਤੇ ਜਿੰਦਾ ਵਾਪਸ ਨਹੀਂ ਆਊਂਗਾ। ਇਸ ਤਰ੍ਹਾਂ ਕਹਿ ਕੇ ਗੁਰੂ ਜੀ ਦੀ ਆਗਿਆ ਪਾ ਕੇ ਗੁਰੂ ਜੀ ਨੇ ਥਾਪੜਾ ਦੇ ਕੇ ਗਲ ਨਾਲ ਲਾ ਕੇ ਅਤੇ ਚਾਰ ਸਿੰਘ ਨਾਲ ਦੇ ਕੇ ਅਤੇ ਬਾਹਰ ਭੇਜਿਆ ਕਿ ਪੁੱਤਰ ਜੀ ਜੰਗ ਕਰੋ। ਹਥਿਆਰ ਲੈ ਕੇ ਬਾਬਾ ਅਜੀਤ ਸਿੰਘ ਜੀ ਬਾਹਰ ਆਏ, ਫਿਰ
ਅੱਗੇ ਅੜਿਓ ਸੋ ਮਾਰ ਕੇ ਰਾਇਓ।
ਜਿਹੜਾ ਕੋਈ ਅੱਗੇ ਦੁਸ਼ਮਣ ਅੜਦਾ ਸੀ ਕਹਿੰਦੇ ਉਹਨੂੰ ਮਾਰ ਕੇ ਸੁੱਟ ਦਿੰਦੇ ਸਨ ਬਾਬਾ ਅਜੀਤ ਸਿੰਘ ਜੀ।
ਉਸ ਪਾਸੇ ਹੋਏ ਗਏ ਉਜਾੜਾ,
ਜਿੱਧਰ ਕਹਿੰਦੇ ਬਾਬਾ ਅਜੀਤ ਸਿੰਘ ਜੀ ਨੇ ਕੀਤਾ ਨਾ ਯੁੱਧ, ਉੱਧਰ ਦੇ ਜਾੜਾ ਹੀ ਜਾੜਾ ਕਰ ਦਿਆ, ਢੇਰਾਂ ਦੇ ਢੇਰ ਹੀ ਤੁਰਕਾਂ ਦੇ ਲਾ ਦਿੱਤੇ ਦੁਸ਼ਮਣਾਂ ਦੇ। ਕਹਿੰਦੇ ਹੈ ਤਿੰਨ ਤਿੰਨ ਮੀਲ ਤੱਕ ਉਜਾੜਾ ਕਰ ਦਿੱਤਾ ਸੀ ਅਤੇ ਤਿੰਨ ਪੰਜ ਪੰਜ ਛੇ ਛੇ ਕਿਲੋਮੀਟਰ ਦਾ ਕਹਿੰਦੇ ਸਫਾਇਆ ਕਰ ਦਿੱਤਾ ਸੀ ਬਾਬਾ ਅਜੀਤ ਸਿੰਘ ਜੀ ਨੇ। ਉਹਨਾਂ ਦੀ ਉਮਰ 17 ਸਾਲਾਂ ਦੀ ਸੀ ਅਜੇ, ਅਤੇ ਦੁਸ਼ਮਣ ਕੀ ਕਹਿੰਦੇ ਸਨ ਵੀ ਧਿਆਨ ਨਾ ਜਾਇਓ, ਇਹ ਜਿਹੜੇ ਗੁਰੂ ਜੀ ਦੇ ਪੁੱਤਰ ਹਨ ਆਪਣੇ ਪਿਤਾ ਜੀ ਦੇ ਕਮਰ ਕਸੇ ਵਿੱਚੋਂ ਨੀਮਚਾ ਲੈ ਕੇ ਆਏ ਹੈ, ਨੀਮਚਾ ਕਹਿੰਦੇ ਤੇਗੇ ਨੂੰ। ਅਤੇ ਉਸ ਵਕਤ ਬੜੀ ਛੋਟੀ ਉਮਰ ਦੇ ਸਨ ਬਾਬਾ ਅਜੀਤ ਸਿੰਘ ਜੀ, 16-17 ਸਾਲਾਂ ਦੀ ਉਮਰ, ਅਣਦਾੜੀਏ ਸਨ ਅਤੇ ਜਿਹਦੇ 'ਤੇ ਵਾਰ ਕਰਦੇ ਦੋਵੇਂ ਟੋਟੇ ਕਰਕੇ ਰੱਖ ਦਿੰਦੇ ਸਨ। ਦੁਸ਼ਮਣ ਜਿਹੜੇ ਡਰਦੇ ਸਨ ਅਤੇ ਕਹਿੰਦੇ ਸਨ ਵੀ ਇਹ ਗੁਰੂ ਜੀ ਦੇ ਪੁੱਤਰ ਆ ਰਹੇ ਹੈ, ਧਿਆਨ ਨਾਲ ਜੰਗ ਕਰਿਓ।
ਜਾਣਿਓ ਦਲ ਆਏ ਪਇਓ ਸਾਰਾ,
ਕਹਿੰਦੇ ਬਾਬਾ ਅਜੀਤ ਸਿੰਘ ਜੀ ਨੇ ਕੀਤਾ ਜੰਗ, ਉਹ ਦੁਸ਼ਮਣ ਕਹਿਣ ਵੀ ਲੱਗਦਾ ਸਾਰੀ ਫੌਜ ਇਕੱਠੀ ਹੋ ਆਈ ਹੈ ਇੱਥੇ ਹੁਣ।
ਦੋਹਰਾ ਗਰਦ ਗੁਬਾਰ ਹੈ ਮਦ ਤਹਿ,
ਉੱਥੇ ਬੜਾ ਧੁੰਦੂਕਾਰਾ ਛਾ ਗਿਆ,
ਪਰ ਕੋ ਸੁਝੈ ਨਾ ਆਪ,
ਕਿਸੇ ਨੂੰ ਸੁਝਦਾ ਨਹੀਂ ਹੈ ਭਰਾ ਕਿਹੜਾ ਹੈ ਆਪਣਾ ਕਿਹੜਾ ਹੈ, ਇੰਨਾ ਘਮਸਾਨ ਮੱਚ ਗਿਆ ਦੁਸ਼ਮਣਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਸਾਡੇ ਬੰਦੇ ਕਿਹੜੇ ਹੈ ਤੇ ਸਿੰਘ ਇੱਥੇ ਕਿੱਥੇ ਹਨ।
ਰੌਲੋ ਗੋਲੋ ਬਹੁ ਉਹਾ,
ਉੱਥੇ ਜਿਹੜਾ ਰੌਲਾ ਰੱਪਾ ਬਹੁਤਾ ਪੈ ਗਿਆ,
ਭਇਓ ਆਪਸ ਮਦ ਖਾਪ,
ਕੀ ਹੋਇਆ ਆਪੋ ਵਿੱਚ ਹੀ ਖਪ ਗਏ, ਆਪੋ ਵਿੱਚ ਹੀ ਮਾਰ ਮਾਰ ਕੇ ਕਿੰਨੇ ਬੰਦੇ ਮਾਰ ਬੈਠੇ, ਇੰਨਾ ਉੱਥੇ ਘਮਸਾਨ ਮੱਚਿਆ, ਧੁੰਦ ਹੀ ਧੁੰਦ, ਘੱਟਾ ਹੀ ਘੱਟਾ ਛਾ ਗਿਆ, ਹੁਣ ਦਿਖੇ ਕੁਝ ਨਾ, ਅਤੇ ਅੰਨੇ ਵਾਹ ਜਿਹੜੇ ਸ਼ਸਤਰ ਚਲਾਉਂਦੇ ਸਨ ਆਪਣੇ ਬੰਦੇ ਕਿੰਨੇ ਕਹਿੰਦੇ ਕੱਟ ਕੇ ਮਾਰ ਲਏ, ਕਿਉਂਕਿ ਹੁਣ ਜਿਹਦੇ ਇਹੋ ਜਿਹਾ ਸਮਾਂ ਬਣਿਆ ਹੋਵੇ ਨਾ ਉਦੋਂ ਬੰਦੇ ਨੂੰ ਝੋਲੇ ਜਿਹੇ ਪੈਂਦੇ ਹਨ, ਉਹਦੇ ਪਰਛਾਵੇਂ ਨੂੰ ਵੀ ਤਲਵਾਰਾਂ ਮਾਰਨ ਲੱਗਦਾ ਹੈ। ਇਹ ਆਪੋ ਵਿੱਚ ਹੀ ਕਹਿੰਦੇ ਖੱਬ ਗਏ ਨੇ, ਕਿੰਨੇ ਆਪਣੇ ਬੰਦੇ ਨਾਸ਼ ਕਰ ਬੈਠੇ,
ਕਈ ਸੋ ਤੁਰਕਣ ਮਾਰ ਤਹੇ,
ਇਹ ਕਈ ਇੱਥੇ ਉੱਥੇ ਕਹਿੰਦੇ ਤੁਰਕ ਮਾਰ ਦਿੱਤੇ,
ਸ੍ਰੀ ਜੁਝਾਰ ਸਿੰਘ ਸ਼ਹੀਦੀ ਲੀਨ,
ਕਈ ਬਹੁਤੇ ਮਾਰ ਕੇ ਨਾ ਤੁਰਕਾਂ ਨੂੰ ਬਾਬਾ ਅਜੀਤ ਸਿੰਘ ਜੀ ਨੇ ਕਹਿੰਦੇ ਸ਼ਹੀਦੀ ਪ੍ਰਾਪਤ ਕਰ ਲਈ।
ਮਗਰ ਜੋਰਾਵਰ ਸਿੰਘ ਜੀ,
ਇਹ ਸਾਹ ਸੰਗਤ ਜੀ ਪਹਿਲਾਂ ਦੱਸਿਆ ਹੈ ਵੀ ਇੱਥੇ ਫਰਕ ਹੈ ਲਿਖਾਰੀ ਦੀ ਭੁੱਲ ਕਰਕੇ, ਕਿ ਜੋਰਾਵਰ ਸਿੰਘ ਲਿਖਿਆ ਹੈ, ਬਾਬਾ ਜੋਰਾਵਰ ਸਿੰਘ ਅਤੇ ਛੋਟੇ ਸਾਹਿਬਜ਼ਾਦਿਆਂ ਵਿੱਚ ਸਨ ਅਤੇ ਉਹ ਅਤੇ ਮਾਤਾ ਗੁਜਰ ਜੀ ਕੌਰ ਨਾਲ ਸਨ, ਇੱਥੇ ਇਹ ਜਿਹੜੀ ਲਿਖਾਰੀ ਦੀ ਭੁੱਲ ਕਰਕੇ ਅੱਗੇ ਪਿੱਛੇ ਨਾਮ ਹੋ ਗਏ ਹਨ, ਪਹਿਲੇ ਬਾਬਾ ਅਜੀਤ ਸਿੰਘ ਜੀ ਫਿਰ ਬਾਬਾ ਜੁਝਾਰ ਸਿੰਘ ਜੀ। ਹੁਣ ਕਹਿੰਦੇ ਬਾਬਾ ਜੁਝਾਰ ਸਿੰਘ ਜੀ ਨੇ ਜਦੋਂ ਵੇਖਿਆ ਹੈ
ਪਰਿਓ ਸ਼ੇਰ ਜਮਚੀਨ,
ਦੁਬਾਰਾ
ਤਿਮ ਮਗਰ ਜੋਰਾਵਰ ਸਿੰਘ ਜੀ,
ਜਿਵੇਂ ਕਹਿੰਦੇ ਮਗਰੋਂ ਬਾਬਾ ਜੁਝਾਰ ਸਿੰਘ ਜੀ,
ਪਰਿਓ ਸ਼ੇਰ ਜਿਮ ਚੀਨ,
ਉਹ ਕਹਿੰਦੇ ਜੰਗ ਵਿੱਚ ਹੱਲਾ ਬੋਲ ਦਿੱਤਾ, ਜਿਵੇਂ ਸ਼ੇਰ ਹੁੰਦਾ ਨਾ ਜੰਗਲ ਵਿੱਚੋਂ ਨਿਕਲਦਾ ਹੱਲਾ ਬੋਲ ਦਿੰਦਾ ਹੈ, ਭਾਜੜਾ ਪਾ ਦਿੰਦਾ ਹੈ, ਉਸੇ ਤਰ੍ਹਾਂ ਗੁਰੂ ਜੀ ਦੀ ਆਗਿਆ ਪਾ ਕੇ ਥਾਪੜਾ ਲੈ ਕੇ ਬਾਬਾ ਜੁਝਾਰ ਸਿੰਘ ਜੀ ਜੰਗ ਵਿੱਚ ਹੱਲਾ ਪਾ ਦਿੱਤਾ।
ਚੌ ਪਏ ਦੇਖ ਭਾਈ ਦੁੱਖ ਸਹਿਓ ਨਾ ਗਇਓ।
ਬਾਬਾ ਜੀ ਸਿੰਘ ਜੀ ਦੇ ਸ਼ਹੀਦੀ ਪਾਉਣ ਕਰਕੇ ਕਿ ਮੇਰੇ ਭਰਾ ਸ਼ਹੀਦੀ ਪਾ ਗਏ ਹਨ ਜੰਗ ਵਿੱਚ, ਮੈਂ ਕੋਈ ਪਿਛੇ ਰਵਾਂ, ਕਹਿੰਦੇ ਦੁੱਖ ਸਿਆ ਨਾ ਗਿਆ।
ਫੜ ਖੰਡਾ ਸੋ ਮਗਰੇ ਧਯੋ,
ਖੰਡਾ ਪਕੜ ਕੇ ਗੁਰੂ ਜੀ ਤੋਂ ਆਗਿਆ ਲੈ ਕੇ ਮਗਰੇ ਭੱਜੇ ਹਨ।
ਜਾਏ ਭਾਈ ਜਿਮ ਸ਼ਸਤਰਨ ਕਰੇ,
ਤੇ ਜਿਵੇਂ ਬਾਬਾ ਜੀ ਸਿੰਘ ਜੀ ਨੇ ਸ਼ਸਤਰਾਂ ਦੇ ਨਾਲ ਸੋਧਨਾ ਕੀਤਾ ਨਾ ਦੁਸ਼ਮਣਾਂ ਨੂੰ, ਉਸੇ ਤਰ੍ਹਾਂ ਹੀ ਇਹ ਮਾਰ ਰਹੇ ਹਨ।
ਮਾਰੇ ਉਸੇ ਜੋ ਆਗੈ ਅਰੇ,
ਜਿਹੜਾ ਅੱਗੇ ਅੜਦਾ ਹੈ ਨਾ ਵੀ ਪਕੜ ਲਈਏ ਗੁਰੂ ਜੀ ਦੇ ਸਪੁੱਤਰ ਨੂੰ, ਉਸ ਨੂੰ ਕਹਿੰਦੇ ਮਾਰ ਕੇ ਦੋ ਟੋਟੇ ਕਰ ਦਿੰਦੇ ਹਨ।
ਕਿਸੇ ਢਾਲ ਕਿਸੇ ਭਗੌਤੀ ਸੁਹਈ,
ਕਈਆਂ ਦੇ ਮਾਰ ਕੇ ਢਾਲ ਹੁੰਦੀ ਹੈ ਜਿਹੜੀ ਵਾਰ ਰੋਕਣ ਵਾਲੀ, ਕਈ ਦੇ ਮਾਰ ਕੇ ਢਾਲ ਤੇ ਉਹਦਾ ਮੂੰਹ ਭੰਨ ਦਿੱਤਾ ਹੈ, ਜਿਹਦੇ ਮੂੰਹ 'ਤੇ ਢਾਲ ਮਾਰੀ ਉਹਦਾ ਮੂੰਹ ਦਾ ਜਿਹੜਾ ਹੈ ਚਬਾੜਾ ਖੋਲ ਦਿੱਤਾ ਹੈ, ਅਤੇ ਕਈਆਂ ਦੇ ਜਿਹੜੀ ਹੈ ਸ੍ਰੀ ਸਾਹਿਬ ਮਾਰੀ ਹੈ ਉੱਥੋਂ ਧੌਣ ਕੱਢ ਕੇ ਰੱਖ ਦਿੱਤੀ ਹੈ।
ਜਿਸੈ ਸ਼ੁਹੀ ਉਸੈ ਕੱਟ ਕਰ ਗਈ,
ਜਿਹਨੂੰ ਕਹਿੰਦੇ ਬਾਬਾ ਜੁਝਾਰ ਸਿੰਘ ਦੀ ਢਾਲ ਜਾਂ ਤਲਵਾਰ ਛੂਗੀ ਨਾ ਉਹਨੂੰ ਕੱਟ ਕੇ ਲੈ ਗਈ, ਕਿਸੇ ਨੂੰ ਅੱਧ ਚੋਂ ਕੱਟ ਦਿੱਤਾ, ਕਿਸੇ ਦੇ ਹੱਥ ਕੱਟ ਦਿੱਤੇ, ਕਿਸੇ ਦੀ ਧੌਣ, ਕਿਸੇ ਦੀ ਲੱਤ,
ਸਨਮੁਖ ਉਨਕੈ ਅੜਿਓ ਨਾ ਕੋਏ,
ਸਾਹਮਣੇ ਕਹਿੰਦੇ ਉਹਨਾਂ ਦੇ ਕੋਈ ਅੜ ਹੀ ਨਹੀਂ ਸਕਿਆ।
ਮਾਰ ਗਿਰਾਏ ਬੰਦੂਕਨ ਸੋਏ,
ਇਹ ਕਹਿੰਦੇ ਉਸ ਵਕਤ ਕੀ ਹੋਇਆ, ਹੁਣ ਦੁਸ਼ਟ ਦੇ ਕਾਇਰ ਕਾਫਰ ਹੁੰਦੇ ਹਨ, ਇਹਨਾਂ ਦੇ ਕੋਲ ਹਿੰਮਤ ਤਾਂ ਨਹੀਂ ਵੀ ਕੋਈ 100 ਇਕੱਠਾ ਹੋ ਕੇ, ਕੋਈ 50 ਇਕੱਠੇ ਹੋ ਗਏ, ਜਾਂ ਕੋਈ ਇੱਕ ਲੜਦਾ, ਉਹਦੇ ਇਹਨਾਂ ਕੋਈ ਸਰਿਆ ਨਾ, ਅਤੇ ਇਹਨਾਂ ਕੀ ਕੀਤਾ ਬੰਦੂਕਾਂ ਦੇ ਫਾਇਰ ਕੀਤੇ, ਜਿਹਦੇ ਨਾਲ ਬਾਬਾ ਜੁਝਾਰ ਸਿੰਘ ਜੀ ਨੂੰ ਸ਼ਹੀਦ ਕਰ ਦਿੱਤਾ।
ਐਸੀ ਭਾਂਤ ਤਹਿ ਦੋਵੇਂ ਭਾਈ ਭਾਈ,
ਇਸ ਤਰ੍ਹਾਂ ਦੇ ਨਾਲ ਕਵੀ ਜੀ ਕਹਿੰਦੇ ਆ ਵੀ ਦੋਵੇਂ ਭਰਾ ਸਤਿਗੁਰੂ ਜੀ ਦੇ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਗੜੀ ਵਿੱਚ
ਸਾਧ ਪਠਾਨਣ ਸ਼ਹੀਦੀ ਪਾਈ,
ਸਤਿਗੁਰੂ ਜੀ ਦੇ ਸਾਹਿਬਜ਼ਾਦੇ ਨੇ ਕਹਿੰਦੇ ਸ਼ਹੀਦੀ ਪਾ ਲਈ।
ਸਤਰੈ ਸਏ 62 ਸਾਲ,
ਉਸ ਵਕਤ ਕਹਿੰਦੇ ਕੀ ਬਿਕਰਮੀ ਸੰਮਤ ਸੀ 1762 ਇੱਥੇ ਲਿਖੀ ਹੋਈ ਹੈ, ਸੰਪਰਦਾ ਦੇ ਵਿੱਚ 1761 ਇਹ ਬਿਕਰਮੀ ਸੰਮਤ ਦੱਸਿਆ ਹੋਇਆ ਹੈ। ਬਾਬਾ ਜੀ ਸਿੰਘ ਜੀ ਦਾ ਜਿਹੜਾ ਜਨਮ ਸੀ ਉਹ 1746 ਬਿਕਰਮੀ ਸੰਮਤ 'ਚ ਹੋਇਆ, 3 ਸਾਲ ਬਾਅਦ ਬਾਬਾ ਜੁਝਾਰ ਸਿੰਘ ਜੀ ਦਾ 1746 ਬਿਕਰਮੀ ਸੰਮਤ 'ਚ ਹੋਇਆ। ਅਤੇ ਇਸ ਤਰ੍ਹਾਂ ਬਾਬਾ ਅਜੀਤ ਸਿੰਘ ਜੀ ਸਨ 17 ਸਾਲਾਂ ਦੇ, ਅਤੇ 14 ਸਾਲਾਂ ਦੇ ਬਾਬਾ ਜੁਝਾਰ ਸਿੰਘ ਜੀ ਸਨ। ਇਹ ਉਮਰ ਕੁਝ ਵੀ ਨਹੀਂ ਹੈ ਜੰਗ ਯੁੱਧ ਕਰਨ ਵਾਸਤੇ, ਅੱਜ ਅਸੀਂ 20-20 ਸਾਲ ਦੀ ਉਮਰ ਹੁੰਦੀ ਹੈ ਕਹਿੰਦੇ ਅਜੇ ਬੱਚਾ ਹੀ ਹੈ, ਪਰ ਗੁਰੂ ਜੀ ਦੇ ਸਪੁੱਤਰ, ਧੰਨ ਗੁਰੂ ਜੀ ਦੇ ਸਪੁੱਤਰ ਜਿਨ੍ਹਾਂ ਨੇ ਆਗਿਆ ਪਾ ਕੇ ਮਹਾਰਾਜ ਦੀ ਆਪ ਜੰਗ ਮੰਗ ਕੇ ਅਤੇ ਜੰਗ ਯੁੱਧ ਕੀਤਾ। ਇਸ ਤਰ੍ਹਾਂ 17 ਸਾਲਾਂ ਦੀ ਉਮਰ ਵਿੱਚ ਬਾਬਾ ਅਜੀਤ ਸਿੰਘ ਜੀ ਅਤੇ 14 ਸਾਲਾਂ ਦੀ ਉਮਰ ਵਿੱਚ ਬਾਬਾ ਜੁਝਾਰ ਸਿੰਘ ਜੀ, ਜੋ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਜਿਨ੍ਹਾਂ ਬਾਰੇ ਭਾਈ ਨੰਦ ਲਾਲ ਜੀ ਨੇ ਕਿਹਾ ਹੈ ਹੱਕ ਹੱਕ ਆਗਾਹ ਗੁਰੂ ਗੋਬਿੰਦ ਸਿੰਘ, ਸ਼ਾਹੀ ਸ਼ਾਨ ਸ਼ਾਹ ਗੁਰੂ ਗੋਬਿੰਦ ਸਿੰਘ, ਵਰਦੋ ਆਲਮ ਤਾਗ ਗੁਰੂ ਗੋਬਿੰਦ ਸਿੰਘ, ਵੀ ਗੁਰੂ ਜੀ ਦਾ ਹੁਕਮ ਹੈ ਨਾ ਵੀ ਜੋ ਸਾਨੂੰ ਪਰਮੇਸ਼ੁਰ ਉਚਰੇ ਅਤੇ ਉਹ ਨਰਕ ਕੁੰਡ 'ਚ ਪਊਗਾ। ਜਿਹੜੇ ਕੱਚੇ ਲੋਕ ਹੈ ਉਹ ਕਹਿੰਦੇ ਅਸੀਂ ਨਰਕ 'ਚ ਕੋਈ ਪੈਣਾ, ਗੁਰੂ ਜੀ ਨੂੰ ਪਰਮੇਸ਼ੁਰ ਨਹੀਂ ਮੰਨਣਾ ਹੈ, ਪਰ ਭਾਈ ਨੰਦ ਲਾਲ ਜੀ ਕਹਿੰਦੇ ਸੱਚਾ ਪਾਤਸ਼ਾਹ ਮੈਂ ਭਾਵੇਂ ਨਰਕ 'ਚ ਪੈ ਜਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਹੈ। ਇੱਥੇ ਵੀ ਗੁਰੂ ਜੀ ਨੇ ਇੱਕ ਭੇਦ ਰੱਖਿਆ ਹੈ ਵੀ ਸਿੱਖ ਕਿਹੜਾ ਹੈ, ਉਹਨਾਂ ਨੇ ਆਪਣੀ ਉਸਤਤ ਵਿੱਚ ਲਿਖਿਆ ਹੈ ਗਜ਼ਲਾਂ ਵਿੱਚ ਹੱਕ ਹੱਕ ਆਗਾਹ ਗੁਰੂ ਗੋਬਿੰਦ ਸਿੰਘ, ਵੀ ਹੇ ਵਾਹਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੁਸੀਂ ਹੱਕ ਹੋ, ਹੱਕ ਦਾ ਨਾਮ ਹੈ ਸੱਚ ਦਾ, ਸੱਚ ਕੌਣ ਹੈ ਪਰਮੇਸ਼ੁਰ ਵਾਹਿਗੁਰੂ, ਮਹਿਮਾ ਕਰਦੇ ਹੋਏ ਗੁਰੂ ਜੀ ਨੂੰ ਕਿਹਾ ਹੈ ਵੀ ਮਹਾਰਾਜ ਜੀ ਤੁਸੀਂ ਰੱਬ ਰੂਪ ਹੋ, ਤੁਸੀਂ ਸੱਤ ਸਰੂਪ ਹੋ। ਅਤੇ ਐਸੇ ਸਤਿਗੁਰੂ ਜੀ ਦੇ ਸਪੁੱਤਰ ਦੋਵੇਂ ਚਮਕੌਰ ਦੀ ਗੜੀ ਵਿੱਚ ਸ਼ਹੀਦੀ ਪਾ ਗਏ।
ਐਸ ਭਈ ਪਰ ਗੁਰੂ ਦੋਉ ਬਾਲ,
ਇਸ ਤਰ੍ਹਾਂ ਦੇ ਨਾਲ ਕਹਿੰਦੇ ਸਤਿਗੁਰੂ ਜੀ ਦੇ ਜਿਹੜੇ ਦੋ ਸਪੁੱਤਰ ਸਨ ਉਹਨਾਂ ਨਾਲ ਇਸ ਤਰ੍ਹਾਂ ਦੀ ਉਸ ਚਮਕੌਰ ਦੀ ਗੜੀ ਵਿੱਚ ਜੰਗ ਯੁੱਧ ਹੋਇਆ, ਜਿਨ੍ਹਾਂ ਵਿੱਚ ਸਾਰੇ ਸਿੰਘਾਂ ਨੇ ਸ਼ਹੀਦੀ ਪਾਈ, ਨਾਲ ਸਤਿਗੁਰੂ ਜੀ ਦੇ ਸਾਹਿਬਜ਼ਾਦੇ ਨੇ ਸ਼ਹੀਦੀ ਪਾਈ। ਸੋ ਸਾਧ ਸੰਗਤ ਜੀ, ਇਹ ਜਿਹੜੇ ਪ੍ਰਸੰਗ ਹਨ ਇੱਥੇ ਸੂਖਮ ਤੌਰ 'ਤੇ ਲਿਖੇ ਹੋਏ, ਮਤਲਬ ਘੱਟ ਕਰਕੇ ਲਿਖੇ ਹੋਏ ਹੈ ਬੀਜ ਮਾਤਰ। ਜੇ ਸੰਪੂਰਨ ਤੌਰ 'ਤੇ ਕਥਾ ਸੁਣਨੀ ਹੋਵੇ, ਇਹ ਤਾਂ ਗੁਰਬਿਲਾਸ ਪਾਤਸ਼ਾਹੀ ਦਸਵੀਂ ਕਵੀ ਸੁੱਖਾ ਸਿੰਘ ਜੀ ਨੇ ਗ੍ਰੰਥ ਲਿਖਿਆ ਹੋਇਆ ਹੈ ਜਾਂ ਉਹਦੇ ਵਿੱਚ ਹੈ, ਜਾਂ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਉਹਨਾਂ ਨੇ ਉਹ ਗ੍ਰੰਥ ਲਿਖਿਆ ਹੈ, ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ, ਉਹਦੇ ਵਿੱਚ ਬੜੀ ਵਿਸਥਾਰ ਦੇ ਨਾਲ ਕਥਾ ਲਿਖੀ ਹੋਈ ਹੈ। ਇੱਥੇ ਸੂਖਮ ਤੌਰ 'ਤੇ ਕਵੀ ਜੀ ਨੇ ਲਿਖੀ ਹੋਈ ਹੈ, ਉਹ ਸੂਖਮ ਤੌਰ 'ਤੇ ਆਪਾਂ ਸਰਵਣ ਕੀਤੀ ਹੈ। ਸਤਿਗੁਰੂ ਜੀ ਦੇ ਸਾਹਿਬਜ਼ਾਦਿਆਂ ਨੇ ਧਰਮ ਦੀ ਖਾਤਰ ਜਿਹੜਾ ਹੈ ਸ਼ਹੀਦੀ ਦਿੱਤੀ ਚਮਕੌਰ ਦੀ ਗੜੀ ਵਿੱਚ। ਅੱਠ ਪੋਹ ਸੀ, ਅੱਠ ਪੋਹ ਦਾ ਸਮਾਂ ਸੀ ਅਤੇ 1762 ਬਿਕਰਮੀ ਸੰਮਤ ਜਿਹੜੀ ਹੈ ਸੀ, ਅਤੇ ਠੰਡ ਦੇ ਬਹੁਤ ਦਿਨ ਸਨ ਜਦੋਂ ਸ਼ਹੀਦੀ ਦਾ ਸਮਾਂ ਸੀ। ਹੁਣ ਉੱਥੇ ਬੜਾ ਵੱਡਾ ਜਿਹੜਾ ਸਮਾਗਮ ਮਨਾਇਆ ਜਾਂਦਾ ਹੈ, ਸੰਗਤਾਂ ਆਪ ਜੀ ਨੂੰ ਸਭ ਪਤਾ ਹੀ ਹੈ। ਸੋ ਸਾਧ ਸੰਗਤ ਜੀ, ਸਤਿਗੁਰੂ ਜੀ ਦੇ ਕੌਤਕਾਂ ਦੀ ਕਥਾ ਕਰਦੇ ਸਮੇਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹਨ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਕੀ ਸੰਗਤ ਬਖਸ਼ਣਹਾਰਾ ਬਖਸ਼ ਲੈਣਾ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ।
ਸਤਰੇ ਸੇ 62 ਸਾਲ ਐਸ ਭਈ ਪਰ ਗੁਰੂ ਦੋ ਬਾਲ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਵੀ ਹੋਮਣਹਾਰ, ਹੇ ਸੰਤ ਹੈ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀਜੈ ਨਾਮ ਦਾਨ ਰਾਖੋਈਏ ਬਰੋਏ, ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੂਤਰੈ ਪਾਰ, ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ।